बुधवार बुध करें प्रगास, हृदय कमल में हर का बास।
लो भगत कबीर जी फरमाउंदे ने हुण बुधवार द्वारा उपदेश दिंदे हन, बुध जिहड़ा इह चंद्रमा दा पुत्तर मन्निआ। मंग बुधवार बुध करै प्रगास, भगत कबीर जी कहिंदे ने वी बुधवार द्वारा इह उपदेश है, बुध करै प्रगास। जिहड़ा गुरमुख व्यक्ति है ਉਹ ਆਪਣੀ ਬੁੱਧੀ ਵਿੱਚ ਗਿਆਨ ਦਾ ਪ੍ਰਕਾਸ਼ ਕਰਦਾ ਹੈ। ਜਿਹੜਾ ਗੁਰਮੁਖ ਵਿਅਕਤੀ ਹੈ ਉਹ ਆਪਣੀ ਬੁੱਧੀ ਵਿੱਚ ਗਿਆਨ ਦਾ ਪ੍ਰਕਾਸ਼ ਕਰਦਾ ਹੈ। ਬੁੱਧੀ ਇੱਕ ਕੋਠੜੀ ਹੈ, ਉਸ ਨੂੰ ਗੁਰਬਾਣੀ ਦੇ ਗਿਆਨ ਨਾਲ, ਗੁਰੂ ਦੇ ਬਖਸ਼ੇ ਗਿਆਨ ਦੇ ਨਾਲ ਉਸ ਨੂੰ ਰੋਸ਼ਨ ਕਰਦਾ ਹੈ ਤੇ ਹਿਰਦੈ ਕਮਲਮੈ ਹਰਕਾ ਬਾਸ, ਤੇ ਫਿਰ ਉਸ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਕਿ ਮੇਰੇ ਹਿਰਦੇ ਰੂਪੀ ਕਮਲ ਦੇ ਵਿੱਚ ਹਰਕਾ ਬਾਸ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਿਵਾਸ ਹੋ ਰਿਹਾ। ਜਦੋਂ ਸਾਡੀ ਬੁੱਧੀ ਵਿੱਚ ਦੈਵੀ ਗਿਆਨ ਦਾ ਅਥਵਾ ਗੁਰੂ ਦੇ ਬਖਸ਼ੇ ਗਿਆਨ ਦਾ ਚਾਨਣ ਹੋ ਜਾਂਦਾ ਹੈ ਤੇ ਫਿਰ ਇਹ ਭੇਦ ਖੁੱਲ ਜਾਂਦਾ ਹੈ ਕਿ ਸਾਡੇ ਹਿਰਦੇ ਰੂਪੀ ਕਮਲ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਵਾਸਾ ਹੈ।
ਗੁਰ ਮਿਲ ਦੋ ਏਕ ਸਮ ਧਰੈ, ਉਰਦ ਪੰਕ ਲੈ ਸੂਦਾ ਕਰੈ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਵੀ ਜਿਹੜਾ ਗੁਰਸਿੱਖ ਹੈ, ਗੁਰਮਿਲ, ਉਹ ਗੁਰੂ ਦੇ ਨਾਲ ਮਿਲ ਕੇ, ਦੋ ਏਕ ਸਮ ਧਰੈ, ਗੁਰੂ ਦੇ ਨਾਲ ਮਿਲ ਕੇ ਜਿਹੜੇ ਦੋ ਨੇ, ਜੀਵ ਤੇ ਈਸ਼ਰ ਦੋ ਨੇ ਨਾ, ਏਕ ਸਮ ਧਰੈ, ਇਹਨਾਂ ਨੂੰ ਇੱਕ ਸਮਾਨ ਨਿਸ਼ਚੇ ਕਰੇ। ਇਹਦਾ ਮਤਲਬ ਇਹ ਹੈ ਜਿਹੜਾ ਗੁਰੂ ਦਾ ਸਿੱਖ ਹੈ ਉਹ ਜੀਵ ਤੇ ਈਸ਼ਵਰ ਦੋਹਾਂ ਨੂੰ ਇੱਕ ਬਰਾਬਰ ਸਮਝੇ, ਭਾਵ ਇਹਨਾਂ ਨੂੰ ਇੱਕ ਪਰਮੇਸ਼ਰ ਦਾ ਰੂਪ ਜਾਣੇ। ਜੀਵ ਤੇ ਈਸ਼ਵਰ ਦੋਨੋਂ ਹੀ ਬ੍ਰਹਮ ਨੇ। ਇਸ ਢੰਗ ਦੇ ਨਾਲ ਗੁਰੂ ਦੇ ਨਾਲ ਮਿਲ ਕੇ ਇਹ ਦੋ ਏਕ ਸਮ ਤਰੇ ਉਹਨਾਂ ਦੋਹਾਂ ਨੂੰ ਇੱਕ ਸਮਾਨ ਨਿਸ਼ਚੇ ਧਾਰਨ ਕਰੇ, ਉਰਦ ਪੰਕ ਲੈ ਸੂਧਾ ਕਰੇ। ਫਿਰ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਪੰਕ ਦਾ ਅਰਥ ਹੈ ਕਮਲ, ਉਰਦ ਪੰਕ ਲੈ ਸੂਧਾ ਕਰੇ, ਵੈਸੇ ਪੰਕਜ ਸ਼ਬਦ ਹੁੰਦਾ ਜਿਸ ਦਾ ਅਰਥ ਹੁੰਦਾ ਕਮਲ, ਪਰ ਇੱਥੇ ਉਹ ਪੰਕ ਸ਼ਬਦ ਹੀ ਲਿਖਿਆ। ਇਸ ਤੋਂ ਪੰਕ ਦਾ ਅਰਥ ਹੁੰਦਾ ਚਿੱਕੜ, ਤੇ ਪੰਕਜ ਜਿਹੜਾ ਚਿੱਕੜ ਤੋਂ ਪੈਦਾ ਹੋਵੇ ਉਹਨੂੰ ਕਹਿੰਦੇ ਆ ਪੰਕਜ, ਕਮਲ। ਲੋ ਭਗਤ ਕਬੀਰ ਜੀ ਕਹਿੰਦੇ ਨੇ ਉਰਦ ਪੰਕ ਲੈ ਸੂਧਾ ਕਰੇ, ਇਹ ਜਿਹੜਾ ਹਿਰਦਾ ਰੂਪੀ ਕਮਲ ਹੈ ਉਰਦ, ਇਹ ਉਲਟਾ ਹੋਇਆ ਹੋਇਆ, ਭਾਵ ਵਾਹਿਗੁਰੂ ਤੋਂ ਬੇਮੁਖ ਹੋਇਆ ਹੋਇਆ, ਤੇ ਲੈ ਸੂਧਾ ਕਰੇ ਤੇ ਇਹਨੂੰ ਭਾਈ ਲੈ ਕੇ ਸਿੱਧਾ ਕਰੇ। ਇਹਦਾ ਮਤਲਬ ਇਹ ਹੈ ਵੀ ਗੁਰੂ ਦੇ ਨਾਲ ਮਿਲ ਕੇ ਜੀਵਿਸ਼ ਦੀ ਏਕਤਾ ਨੂੰ ਆਪਣੇ ਨਿਸ਼ਚੇ ਵਿੱਚ ਟਿਕਾਵੇ, ਤੇ ਜਿਹੜਾ ਹਿਰਦਾ ਰੂਪੀ ਕਮਲ ਉਲਟਾ ਹੋਇਆ ਹੋਇਆ ਹੈ ਤੇ ਇਹਨੂੰ ਸਿੱਧਾ ਕਰੇ। ਉਹ ਸਿੱਧਾ ਕਿਵੇਂ ਹੁੰਦਾ? ਜਿਵੇਂ ਕਮਲ ਦਾ ਫੁੱਲ ਇੱਕ ਹੁੰਦਾ, ਉਹਦੀ ਇਹ ਤਾਸੀਰ ਹੈ, ਜਦੋਂ ਉਹਦੇ ਉੱਤੇ ਸੂਰਜ ਦੀ ਧੁੱਪ ਪੈਂਦੀ ਹੈ, ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਉਹ ਸੂਰਜ ਵੱਲ ਨੂੰ ਖਿੜਦਾ, ਤੇ ਜਦੋਂ ਰਾਤ ਪੈਂਦੀ ਹੈ ਸੂਰਜ ਛਿਪ ਜਾਂਦਾ ਹੈ, ਤੇ ਫਿਰ ਉਹ ਕਮਲ ਦਾ ਫੁੱਲ ਉਹ ਉਲਟਾ ਹੋ ਜਾਂਦਾ, ਉਹਦਾ ਮੂੰਹ ਹੇਠਾਂ ਵੱਲ ਨੂੰ ਹੋ ਜਾਂਦਾ। ਜਦੋਂ ਸੂਰਜ ਚੜ੍ਹਦਾ ਫਿਰ ਉਹ ਤਾਂ ਨੂੰ ਫਿਰ ਉਹ ਸੂਰਜ ਵੱਲ ਨੂੰ ਮੂੰਹ ਕਰਕੇ ਖਿੜਦਾ। ਲੋ ਇਸੇ ਤਰ੍ਹਾਂ ਭਗਤ ਜੀ ਕਹਿੰਦੇ ਨੇ ਸਤਿਗੁਰੂ ਸੂਰਜ ਨੇ, ਸਤਿਗੁਰੂ ਦੀ ਬਾਣੀ, ਗੁਰੂ ਦਾ ਗਿਆਨ ਹੀ ਮਨ ਉਸ ਦੀਆਂ ਕਿਰਨਾਂ ਨੇ। ਵੀ ਜਦੋਂ ਗੁਰੂ ਦੇ ਗਿਆਨ ਦੀਆਂ ਕਿਰਨਾਂ ਲੈ ਕੇ ਇਹ ਜਿਹੜਾ ਸਾਡਾ ਹਿਰਦਾ ਰੂਪੀ ਕਮਲ, ਕਮਲ ਦੇ ਫੁੱਲ ਵਾਂਗੂ ਉਲਟਾ ਹੋਇਆ ਹੋਇਆ ਹੈ, ਇਹਨੂੰ ਸਿੱਧਾ ਕਰ ਲਵੇ, ਭਾਵ ਗੁਰਬਾਣੀ ਦੁਆਰਾ ਆਪਣੇ ਮਨ ਨੂੰ ਸਨਮੁਖ ਕਰੇ, ਗੁਰੂ ਦੇ ਸਨਮੁਖ ਕਰ ਲਵੇ, ਤੇ ਇਹੀ ਬੁੱਧਵਾਰ ਦਾ ਉਪਦੇਸ਼ ਹੈ।
ਬ੍ਰਹਸਪਤ ਵਿਖਿਆ ਦੇ ਬਹਾਏ, ਤੀਨ ਦੇਵ ਏਕ ਸੰਗ ਲਾਏ।
ਲੋ ਭਗਤ ਕਬੀਰ ਜੀ ਹੁਣ ਅੱਗੇ ਬ੍ਰਹਸਪਤ ਕਹਿੰਦੇ ਨੇ ਵੀਰਵਾਰ ਨੂੰ। ਇਹ ਜਿਹੜਾ ਬ੍ਰਹਸਪਤ, ਇਹ ਦੇਵਤਿਆਂ ਦੇ ਗੁਰੂ ਦਾ ਨਾਮ ਹੈ, ਇਹ ਬ੍ਰਹਸਪਤ ਦਾ ਦਿਨ ਹੈ ਵੀਰਵਾਰ, ਇਸ ਲਈ ਇਹਨੂੰ ਕਈ ਗੁਰੂਵਾਰ ਵੀ ਕਹਿ ਦਿੰਦੇ ਹੈ ਵੀ ਗੁਰੂਵਾਰ, ਇਹ ਸਾਡੇ ਗੁਰੂ ਦਾ ਦਿਨ ਹੈ। ਬ੍ਰਹਸਪਤ ਦੇਵਤਿਆਂ ਦਾ ਗੁਰੂ ਮੰਨਿਆ। ਲਓ ਜਿਹੜਾ ਉਹਦਾ ਦਿਨ ਹੈ, ਉਸ ਦੁਆਰਾ ਭਗਤ ਕਬੀਰ ਜੀ ਉਪਦੇਸ਼ ਦਿੰਦੇ ਨੇ, ਜਾਂ ਸਿੱਧਾ ਸਮਝਣ ਦੇ ਲਈ ਵੀਰਵਾਰ ਦੁਆਰਾ ਉਪਦੇਸ਼ ਦਿੰਦੇ ਹਨ। ਬ੍ਰਹਸਪਤ ਵਿਖਿਆ ਦੇ ਬਹਾਏ, ਭਗਤ ਕਬੀਰ ਜੀ ਕਹਿੰਦੇ ਨੇ ਸਾਡੇ ਅੰਦਰ ਇੱਕ ਜ਼ਹਿਰ ਹੈ, ਵਿਖਿਆ ਦਾ ਅਰਥ ਜ਼ਹਿਰ, ਉਹ ਜ਼ਹਿਰ ਕਿਹੜੀ ਹੈ? ਉਹ ਹੈ ਵਿਸ਼ਿਆਂ ਦੀ ਅਥਵਾ ਮਾਇਆ ਦੀ। ਦੇ ਬਹਾਏ, ਇਸ ਜ਼ਹਿਰ ਨੂੰ ਰੋੜ ਦੇਵੇ, ਇਸ ਜ਼ਹਿਰ ਨੂੰ ਬਾਹਰ ਕੱਢ ਦੇਵੇ। ਜਿਵੇਂ ਕੋਈ ਜ਼ਹਿਰੀਲੀ ਦਵਾਈ ਕਿਤੇ ਕੋਈ ਪੀ ਲੈਂਦਾ ਹੈ ਤੇ ਡਾਕਟਰ ਉਸ ਨੂੰ ਦਵਾਈ ਦਿੰਦੇ ਨੇ ਵੀ ਉਹ ਬਾਹਰ ਨਿਕਲ ਜਾਵੇ, ਭਗਤ ਕਬੀਰ ਜੀ ਕਹਿੰਦੇ ਨੇ ਸਾਡੀ ਅੰਦਰ ਇਹ ਵਿਸ਼ੇ ਵਾਸ਼ਨਾ ਦੀ ਅਥਵਾ ਮਾਇਆ ਦੀ ਜ਼ਹਿਰ ਹੈ, ਇਹਨੂੰ ਦੇਵ ਭਾਏ ਨੂੰ ਬਾਹਰ ਕੱਢ ਦਿਓ। ਤੀਨ ਦੇਵ ਏਕ ਸੰਗ ਲਾਏ, ਜਿਹੜੇ ਤਿੰਨ ਦੇਵਤੇ ਨੇ ਬ੍ਰਹਮ ਵਿਸ਼ਨੂੰ ਸ਼ਿਵ ਜੀ, ਇਹਨਾਂ ਤਿੰਨਾਂ ਨੂੰ ਏਕ ਸੰਗ ਲਾਏ, ਇੱਕ ਪਰਮਾਤਮਾ ਦੇ ਨਾਲ ਲਾ ਦੇਵੇ। ਇਹਦਾ ਮਤਲਬ ਇਹ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹੀ ਸ੍ਰਿਸ਼ਟੀ ਦਾ ਕਰਤਾ ਧਰਤਾ ਤੇ ਹਰਤਾ ਸਮਝੇ। ਹਿੰਦੂ ਮਤ ਵਿੱਚ ਇਹ ਜਿਹੜੇ ਤਿੰਨ ਦੇਵਤੇ ਨੇ ਬ੍ਰਹਮਾ ਨੂੰ ਸ੍ਰਿਸ਼ਟੀ ਦਾ ਕਰਤਾ ਮੰਨਿਆ, ਵਿਸ਼ਨੂੰ ਨੂੰ ਪਾਲਣਹਾਰ ਮੰਨਿਆ ਤੇ ਸ਼ਿਵ ਜੀ ਨੂੰ ਹਰਤਾ ਲੈ ਕਰਨ ਵਾਲਾ ਮੰਨਿਆ। ਪਰ ਭਗਤ ਕਬੀਰ ਜੀ ਕਹਿੰਦੇ ਨੇ ਇਹਨਾਂ ਦੇਵੀ ਦੇਵਤਿਆਂ ਦੀ ਵੱਖਰੀ ਮਾਨ ਮਨੌਤ ਕਰਨ ਦੀ ਕੋਈ ਲੋੜ ਨਹੀਂ, ਇਹ ਜਿਹੜੇ ਤਿੰਨੇ ਦੇਵਤੇ ਨੇ ਇਹਨਾਂ ਨੂੰ ਇੱਕ ਪਰਮੇਸ਼ਰ ਦੇ ਨਾਲ ਹੀ ਜੋੜ ਦੇਵੇ, ਭਾਵ ਉਸ ਵਾਹਿਗੁਰੂ ਤੇ ਨਿਸ਼ਚਾ ਕਰੇ ਵੀ ਉਹ ਵਾਹਿਗੁਰੂ ਪਰਮੇਸ਼ਰ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਉਹੀ ਸਭ ਦੀ ਪਾਲਣਾ ਕਰਦਾ ਹੈ ਤੇ ਉਹੀ ਸਭ ਦੀ ਲਹਿਤਾ ਕਰਦਾ ਹੈ। ਤੀਨ ਨਦੀ ਤਹਿ ਤ੍ਰੁਕਟੀ ਮਾਹੇ, ਲੋਕ ਭਗਤ ਕਬੀਰ ਜੀ ਫਰਮਾਉਂਦੇ ਹਨ ਇਹ ਇਸ ਢੰਗ ਦੇ ਨਾਲ ਬ੍ਰਹਸਪਤ ਵਿਖਿਆ ਦੇਵ ਬਹਾਏ ਤੀਨ ਦੇਵ ਏਕ ਸੰਗ ਲਾਏ, ਵੀ ਬ੍ਰਹਸਪਤ ਵੀਰਵਾਰ ਦੁਆਰਾ ਇਹ ਉਪਦੇਸ਼ ਹੈ, ਤੁਸੀਂ ਜਿਹੜੀ ਇਹ ਵਿਸ਼ਿਆਂ ਦੀ ਜ਼ਹਿਰ ਹੈ ਇਹਨੂੰ ਬਾਹਰ ਕੱਢ ਦਿਓ ਤੇ ਜਿਹੜੇ ਤਿੰਨ ਦੇਵਤੇ ਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਹਨਾਂ ਨੂੰ ਇੱਕ ਪਰਮਾਤਮਾ ਦੇ ਨਾਲ ਜੋੜ ਦਿਓ, ਭਾਵ ਇਹਨਾਂ ਦੀ ਵੱਖਰੀ ਪੂਜਾ ਪ੍ਰਤਿਸ਼ਠਾ ਤੇ ਹੋਂਦ ਨਾ ਮੰਨ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੋ।
ਤੀਨ ਨਦੀ ਤੈ ਤ੍ਰਿਕੁਟੀ ਮਾਏ, ਐਨਿਸ ਕਸਮਲ ਧੋਵੈ ਨਾਏ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਤੀਨ ਨਦੀ ਤੈ ਤ੍ਰਿਕੁਟੀ ਮਾਹੇ, ਇੱਕ ਤਾਂ ਬਾਹਰ ਤ੍ਰਿਵੇਣੀ ਹੈ ਇਲਾਹਾਬਾਦ ਜਿਸਨੂੰ ਪ੍ਰਾਗਰਾਜ ਵੀ ਆਖਦੇ ਨੇ, ਔਰ ਉੱਥੇ ਤ੍ਰਿਵੇਣੀ ਦਾ ਸੰਗਮ ਹੈ, ਹਿੰਦੂ ਲੋਕਾਂ ਦੇ ਵਿੱਚ ਉਹ ਬਹੁਤ ਵੱਡਾ ਤੀਰਥ ਹੈ, ਕੁੰਭ ਦੇ ਸਮੇਂ ਤੇ ਉੱਥੇ ਲੱਖਾਂ ਕਰੋੜਾਂ ਸ਼ਰਧਾਲੂ ਲੋਕ ਜਾ ਕੇ ਉੱਥੇ ਇਸ਼ਨਾਨ ਵੀ ਕਰਦੇ ਨੇ। ਕਹਿੰਦੇ ਤ੍ਰਿਵੇਣੀ ਦਾ ਇਸ਼ਨਾਨ ਬਹੁਤ ਪਵਿੱਤਰ ਹੁੰਦਾ ਹੈ, ਪੁੰਨਦਾਇਕ ਹੁੰਦਾ ਹੈ। ਪਰ ਭਗਤ ਕਬੀਰ ਜੀ ਕਹਿੰਦੇ ਨੇ ਤੀਨ ਨਦੀ ਤਹਿ ਤ੍ਰੁਕਟੀ ਮਾਹੇ, ਇੱਕ ਐਸੀ ਤ੍ਰੁਕਟੀ ਹੈ ਉਹਦੇ ਵਿੱਚ ਤਿੰਨੇ ਨਦੀਆਂ ਵਸ ਰਹੀਆਂ ਨੇ। ਉਹ ਤ੍ਰਿਕਟੀ ਕਿਹਨੂੰ ਆਖਿਆ? ਤ੍ਰਿਕਟੀ ਆਖਿਆ ਹੈ ਵੀ ਜਿੱਥੇ ਏੜਾ ਪਿੰਗਲਾ ਸੁਖਮਨਾ ਤਿੰਨ ਨਾੜੀਆਂ ਦਾ ਸੰਗਮ ਹੁੰਦਾ ਉਹਨੂੰ ਤ੍ਰਿਕਟੀ ਕਹਿੰਦੇ ਨੇ। ਭਾਵ ਆਹ ਜਿਹੜੀ ਸਾਡੀ ਨਾਸਿਕਾ ਹੈ ਸੱਜੀ ਤੇ ਖੱਬੀ ਦੋ ਨਾੜੀਆਂ ਇਹ ਨੇ ਤੇ ਇੱਕ ਭਰਵੱਟਿਆਂ ਦੇ ਵਿਚਕਾਰ ਹੈ ਜਿੱਥੇ ਇਹਨਾਂ ਤਿੰਨਾਂ ਨਾੜੀਆਂ ਦਾ ਸੰਗਮ ਹੁੰਦਾ ਉਹਨੂੰ ਤ੍ਰਿਕਟੀ ਕਹਿੰਦੇ ਨੇ। ਜਦੋਂ ਕੋਈ ਯੋਗੀ ਪ੍ਰਾਣਾਯਾਮ ਕਰਦਾ ਹੈ ਤੇ ਜਾਂ ਕੋਈ ਨਾਮ ਅਭਿਆਸੀ ਸਵਾਸਾਂ ਦੇ ਨਾਲ ਸਿਮਰਨ ਕਰਦਾ ਹੈ ਤੇ ਫਿਰ ਉਹ ਤ੍ਰੁਕਟੀ ਵਿੱਚ ਪਹੁੰਚ ਜਾਂਦਾ ਹੈ। ਉਸ ਤ੍ਰੁਕਟੀ ਵਿੱਚ ਤਿੰਨ ਨਦੀਆਂ ਵਗ ਰਹੀਆਂ ਨੇ। ਉਹ ਤਿੰਨ ਨਦੀਆਂ ਕਿਹੜੀਆਂ ਨੇ? ਔਰ ਉਹਨਾਂ ਬਾਰੇ ਲਿਖਿਆ ਹੈ ਕਰਮ, ਉਪਾਸ਼ਨਾ ਤੇ ਗਿਆਨ। ਕਰਮ ਜਮਨਾ ਹੈ, ਉਪਾਸ਼ਨਾ ਸੁਰਸਤੀ ਹੈ ਤੇ ਗਿਆਨ ਗੰਗਾ ਹੈ। ਇਹ ਤਿੰਨ ਨਦੀਆਂ ਉਸ ਤ੍ਰਿਕੁਟੀ ਵਿੱਚ ਹੀ ਵਗਦੀਆਂ ਨੇ ਤੇ ਇਸੇ ਤਰ੍ਹਾਂ ਗੁਰਮਤ ਅਨੁਸਾਰ ਇਹਦਾ ਅਰਥ ਇਉਂ ਵੀ ਮਹਾਂਪੁਰ ਕਰਦੇ ਨੇ ਤੀਨ ਨਦੀ ਦਾ ਤ੍ਰਿਕੁਟੀ ਮਾਹ। ਜਦੋਂ ਗੁਰਮੁਖ ਸਵਾਸ ਸਵਾਸ ਸਿਮਰਨ ਕਰਦੇ ਨੇ ਉਹਨਾਂ ਦਾ ਧਿਆਨ ਸੁਖਮਨਾ ਦੇ ਵਿੱਚ ਟਿਕਦਾ ਹੈ ਤਾਂ ਉਸ ਵੇਲੇ ਸੇਵਾ, ਸਿਮਰਨ ਤੇ ਗਿਆਨ ਇਹ ਤਿੰਨ ਨਦੀਆਂ ਦਾ ਉੱਥੇ ਸੰਗਮ ਹੋ ਜਾਂਦਾ ਹੈ। ਅਹਿਨਸ ਕਸਮਲ ਤੋਂ ਵਹਿ ਨਾਹੀਂ, ਇਹ ਜਿਹੜਾ ਇਹ ਅਗਲੀ ਪੰਕਤੀ ਆ ਨਾ ਵੀ ਉੱਥੇ ਤ੍ਰੁਕਟੀ ਵਿੱਚ ਤਿੰਨ ਨਦੀਆਂ ਵਗ ਰਹੀਆਂ ਨੇ ਤੇ ਭਗਤ ਕਬੀਰ ਜੀ ਕਹਿੰਦੇ ਨੇ ਅਹਿਨਸ ਕਸਮਲ ਤੋਂ ਵਹਿ ਨਾ ਵੀ ਉੱਥੇ ਤੁਸੀਂ ਦਿਨ ਰਾਤ ਉਹ ਵਗਦੀਆਂ ਨੇ ਤੇ ਤੁਸੀਂ ਉੱਥੇ ਜਾ ਕੇ ਆਪਣੇ ਪਾਪਾਂ ਨੂੰ ਕਿਉਂ ਨਹੀਂ ਧੋਂਦੇ? ਤੁਸੀਂ ਉੱਥੇ ਜਾ ਕੇ ਆਪਣੇ ਪਾਪਾਂ ਨੂੰ ਧੋਇਆ ਕਰੋ। ਇਹਦਾ ਮਤਲਬ ਇਹ ਹੈ ਤੁਸੀਂ ਬਾਹਰ ਪ੍ਰਾਗਰਾਜ ਤੀਰਥ ਤੇ ਜਾ ਕੇ ਨਹਾਉਂਦੇ ਹੋ, ਤ੍ਰਿਵੇਣੀ ਦੇ ਇਸ਼ਨਾਨ ਦਾ ਬੜਾ ਵੱਡਾ ਪੁੰਨ ਸਮਝਦੇ ਹੋ, ਪਰ ਤੁਹਾਡੀ ਜਿਹੜੀ ਅੰਦਰ ਤ੍ਰਿਵੇਣੀ ਹੈ ਉਹਦੇ ਵਿੱਚ ਵੀ ਨਹਾਓ, ਉਹਦੇ ਵਿੱਚ ਕਿਉਂ ਨਹੀਂ ਜਾ ਕੇ ਨਹਾਉਂਦੇ? ਦਿਨ ਰਾਤ ਇਸ਼ਨਾਨ ਕਰਨਾ ਚਾਹੀਦਾ, ਅਹਿਨਸ ਕਸਮਲ ਧੋਵੈ ਨਾਹੀਂ। ਤੁਸੀਂ ਉਸ ਅੰਦਰਲੀ ਜਿਹੜੀ ਤ੍ਰਿਵੇਣੀ ਹੈ ਉਹਦੇ ਵਿੱਚ ਰਾਤ ਦਿਨ ਤੁਸੀਂ ਜਾ ਕੇ ਕਿਉਂ ਨਹੀਂ ਆਪਣੇ ਪਾਪਾਂ ਨੂੰ ਧੋਂਦੇ? ਤੇ ਦੂਸਰਾ ਜਿਹੜਾ ਇਹ ਨਾਹੀਂ ਸ਼ਬਦ ਹੈ ਇਹ ਨਹਾਉਣ ਦਾ ਵੀ ਵਾਚਕ ਹੈ। ਇਹਦਾ ਦੂਜੇ ਢੰਗ ਨਾਲ ਇਉਂ ਵੀ ਕੁਛ ਵਿਦਵਾਨਾਂ ਨੇ ਅਰਥ ਕੀਤਾ ਹੈ ਅਹਿਨਸ ਕਸਮਲ ਧੋਵੈ ਨਾਹੀਂ ਨਾਹੇ, ਵੀ ਤੁਸੀਂ ਉਸ ਤ੍ਰਿਵੇਣੀ ਦੇ ਵਿੱਚ ਨਹਾ ਕੇ ਦਿਨ ਰਾਤ ਉਹਦੇ ਵਿੱਚ ਨਹਾ ਕੇ ਕਸਮਲ ਧੋਵੈ, ਤੁਸੀਂ ਆਪਣੇ ਪਾਪਾਂ ਨੂੰ ਧੋ ਸਕਦੇ ਹੋ, ਤੁਸੀਂ ਆਪਣੇ ਪਾਪਾਂ ਨੂੰ ਧੋ ਲਵੋ। ਭਾਵ ਇਹ ਜਿਹੜੀ ਆ ਗੁਰੂ ਦੀ ਸੰਗਤ ਹੈ ਨਾ, ਇਹ ਵੀ ਤਰਬੇਣੀ ਹੈ। ਇੱਥੇ ਸੇਵਾ ਸਿਮਰਨ ਅਤੇ ਗਿਆਨ ਦੀ ਤਰਬੇਣੀ ਹੈ। ਉੱਧਰ ਹਿੰਦੂ ਧਰਮ ਦੇ ਵਿੱਚ ਕਰਮ ਉਪਾਸ਼ਨਾ ਗਿਆਨ ਦੀ ਤਰਬੇਣੀ ਹੈ। ਯੋਗ ਮਤ ਦੇ ਵਿੱਚ ਇਹੜਾ ਪਿੰਗਲਾ ਸੁਖਮਨਾ ਦੀ ਤਰਬੇਣੀ ਹੈ, ਅਤੇ ਉੱਧਰ ਗੰਗਾ ਜਮੁਨਾ ਸੁਰਸਤੀ ਦੀ ਤਰਬੇਣੀ ਹੈ। ਪਰ ਜਿਹੜੀ ਸਿੱਖ ਧਰਮ ਦੀ ਤਰਬੇਣੀ ਹੈ ਉਹ ਹੈ ਸੰਗਤ ਪ੍ਰਾਗਰਾਜ ਤੀਰਥ ਹੈ। ਇਹਦੇ ਵਿੱਚ ਜੋ ਸੇਵਾ ਦਾ ਉਪਦੇਸ਼ ਹੈ, ਜਿਹੜੀ ਸੰਗਤਾਂ ਆ ਕੇ ਸੇਵਾ ਕਰਦੀਆਂ ਨੇ, ਉਹ ਮਾਨੋ ਜਮੁਨਾ ਦੇ ਵਿੱਚ ਇਸ਼ਨਾਨ ਕਰਦੀਆਂ, ਜਿਹੜੀਆਂ ਇੱਥੇ ਬੈਠ ਕੇ ਸਿਮਰਨ ਕਰਦੀਆਂ ਹਨ, ਉਹ ਮਾਨੋ ਸੁਰਸਤੀ ਦਾ ਇਸ਼ਨਾਨ ਕਰਦੀਆਂ ਨੇ, ਅਤੇ ਜਿਹੜੇ ਇੱਥੇ ਬੈਠ ਕੇ ਗੁਰਬਾਣੀ ਦੇ ਗਿਆਨ ਨੂੰ ਸੁਣਦੇ ਨੇ, ਉਹ ਮਾਨੋ ਗੰਗਾ ਵਿੱਚ ਇਸ਼ਨਾਨ ਕਰ ਰਹੇ ਨੇ। ਲੋ ਭਗਤ ਕਬੀਰ ਜੀ ਕਹਿੰਦੇ ਨੇ ਵੀ ਇਹ ਤ੍ਰੁਕਟੀ ਵਿੱਚ ਤਿੰਨ ਨਦੀਆਂ ਵਗ ਰਹੀਆਂ ਨੇ, ਅਤੇ ਤੁਸੀਂ ਉਹਦੇ ਵਿੱਚ ਇਸ਼ਨਾਨ ਕਰਕੇ ਰਾਤ ਦਿਨ ਆਪਣੇ ਪਾਪਾਂ ਨੂੰ ਧੋ ਲਵੋ।
ਸੁਕ੍ਰਿਤ ਸਹਾਰੈ ਸੋ ਇਹ ਬ੍ਰਤ ਚੜੈ, ਅਨ ਦਿਨ ਆਪ ਆਪ ਸਿਉਂ ਲੜੈ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਸੁਕ੍ਰਿਤ ਅੱਗੇ ਸ਼ੁੱਕਰਵਾਰ ਦਿਨ ਆ ਗਿਆ, ਵੀਰਵਾਰ ਤੋਂ ਬਾਅਦ ਸ਼ੁੱਕਰਵਾਰ ਆਉਂਦਾ ਹੈ। ਜਿਹੜਾ ਸ਼ੁੱਕਰਵਾਰ ਦਿਨ ਹੈ, ਸ਼ੁਕਰਾਚਾਰੀਆ ਦੈਂਤਾਂ ਦਾ ਗੁਰੂ ਮੰਨਿਆ, ਉਹਦਾ ਦਿਨ ਮੰਨਿਆ ਸ਼ੁੱਕਰਵਾਰ। ਤੇ ਹੁਣ ਉਹ ਸ਼ੁੱਕਰਵਾਰ ਦੁਆਰਾ ਭਗਤ ਜੀ ਉਪਦੇਸ਼ ਦਿੰਦੇ ਨੇ, ਸੁਕ੍ਰਿਤ ਸਹਾਰੈ, ਜਿਹੜਾ ਮਨੁੱਖ ਬਈ ਸ਼ੁੱਕਰਵਾਰ ਨੂੰ ਸ੍ਰੇਸ਼ਟ ਕਿਰਤ ਕਰਦਾ ਹੈ, ਸੁਕ੍ਰਿਤ ਸ੍ਰੇਸ਼ਟ ਕਿਰਤ ਕਰਦਾ ਹੈ, ਕਿਉਂਕਿ ਸਤਿਗੁਰੂ ਦਾ ਹੁਕਮ ਹੈ ਅਨ ਦਿਨ ਸੁਕ੍ਰਿਤ ਕਰੀਏ, ਵੀ ਗੁਰਸਿੱਖ ਨੂੰ ਦਿਨ ਰਾਤ ਸ੍ਰੇਸ਼ਟ ਕਿਰਤ ਕਰਨੀ ਚਾਹੀਦੀ ਹੈ। ਸ੍ਰੇਸ਼ਟ ਕਿਰਤ ਕਿਹੜੀ ਹੈ? ਉਹ ਹੈ ਧਰਮ ਦੀ ਕਿਰਤ। ਕਾਲ ਖਾਏ ਕਿ ਸਹਤੋਂ ਦੇ, ਨਾਨਕ ਰਾਹੋ ਪਛਾਣੈ ਸੀ। ਇਹ ਗੁਰੂ ਦਾ ਹੁਕਮ ਹੈ, ਗੁਰਸਿੱਖ ਨੂੰ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨੀ ਚਾਹੀਦੀ ਹੈ। ਅਤੇ ਫਿਰ ਦੂਸਰੀ ਸ੍ਰੇਸ਼ਟ ਕਿਰਤ, ਗੁਰ ਸੇਵਾ ਤਪਾਂ ਸਿਰ ਤਪ ਸਾਰ, ਗੁਰੂ ਦੀ ਸੇਵਾ ਤਪਾਂ ਵਿੱਚੋਂ ਸ੍ਰੇਸ਼ਟ ਤਪ ਵੀ ਹੈ, ਇਹ ਵੀ ਸ੍ਰੇਸ਼ਟ ਕਿਰਤ ਹੈ। ਇਹ ਦੂਸਰੀ ਆਪਣੀ ਕਿਰਤ ਨਾਲੋਂ ਗੁਰੂ ਦੀ ਸੇਵਾ ਹੋਰ ਵੀ ਮਹਾਨ ਸ੍ਰੇਸ਼ਟ ਕਿਰਤ ਹੈ। ਇਸੇ ਲਈ ਭਗਤ ਕਬੀਰ ਜੀ ਸਾਨੂੰ ਸ਼ੁੱਕਰਵਾਰ ਦੁਆਰਾ ਉਪਦੇਸ਼ ਦਿੰਦੇ ਹਨ, ਸੋ ਕਿਰਤ ਸਹਾਰੈ, ਜਿਹੜਾ ਗੁਰਸਿੱਖ ਮਾਈ ਭਾਈ ਸ੍ਰੇਸ਼ਟ ਕਿਰਤ ਕਰਦਾ ਹੈ, ਅਤੇ ਸ੍ਰੇਸ਼ਟ ਕਿਰਤ ਕਰਕੇ ਅਤੇ ਫਿਰ ਜਿਹੜਾ ਕੋਈ ਜਸ ਵਡਿਆਈ ਹੁੰਦੀ ਉਹਨੂੰ ਸਹਾਰਦਾ ਹੈ। ਇਹਦਾ ਮਤਲਬ ਇਹ ਹੈ, ਜਦੋਂ ਕੋਈ ਆਦਮੀ ਸ਼ੁਭ ਕੰਮ ਕਰਦਾ ਹੈ ਨਾ, ਅਤੇ ਫਿਰ ਉਹਦੀ ਮਾਨ ਵਡਿਆਈ ਵੀ ਦੁਨੀਆਂ ਵਿੱਚ ਹੁੰਦੀ ਹੈ, ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਆ ਗੁਣੇ ਨਿਧਾਨ, ਟਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾਲ। ਟਹਿਲ ਕਰਨ ਵਾਲੇ ਨੂੰ ਮਹਿਲ ਮੁਰਾਤਬਾ ਵੀ ਮਿਲਦਾ ਹੁੰਦਾ, ਪਰ ਉਸ ਵੇਲੇ ਵੀ ਉਹਨੂੰ ਸਹਾਰੇ। ਇਹਦਾ ਮਤਲਬ ਇਹ ਹੈ, ਜਦੋਂ ਕੋਈ ਸ੍ਰੇਸ਼ਟ ਕਿਰਤ ਕਰਨ ਦਾ ਮੌਕਾ ਮਿਲੇ ਅਤੇ ਸੰਗਤਾਂ ਵੱਲੋਂ ਮਾਨ ਵਡਿਆਈ ਪ੍ਰਤਿਸ਼ਠਾ ਪਦਵੀ ਵੀ ਪ੍ਰਾਪਤ ਹੋ ਜਾਵੇ, ਪਰ ਉਹ ਸੇਵਾ ਨਾ ਛੱਡੇ। ਇਹ ਇੱਕ ਵੱਡੀ ਸਿੱਖਿਆ ਹੈ। ਨਹੀਂ, ਮਨੁੱਖ ਦਾ ਸੁਭਾਵ ਹੁੰਦਾ, ਪਹਿਲਾਂ ਤਾਂ ਸੇਵਾ ਕਰਦਾ ਹੈ, ਜਦੋਂ ਉਹਨੂੰ ਕੋਈ ਅਹੁਦਾ ਮਿਲ ਜਾਂਦਾ ਨਾ, ਤੇ ਫਿਰ ਸੇਵਾ ਛੱਡ ਦਿੰਦੇ। ਪਰ ਗੁਰਮਤ ਦਾ ਅਸੂਲ ਇਹ ਹੈ ਵੀ ਚਾਹੇ ਕਿੱਡਾ ਵੱਡਾ ਵੀ ਹੋ ਜਾਵੇ, ਪਰ ਉਹਨੂੰ ਆਪਣੀ ਸੇਵਾ ਨਹੀਂ ਛੱਡਣੀ ਚਾਹੀਦੀ, ਕਿਰਤ ਨਹੀਂ ਛੱਡਣੀ ਚਾਹੀਦੀ। ਜਿਵੇਂ ਇਤਿਹਾਸ ਵਿੱਚ ਇੱਕ ਬੜਾ ਸੁੰਦਰ ਪ੍ਰਸੰਗ ਆਉਂਦਾ ਹੈ, ਇੱਕ ਵਾਰੀ ਲਾਹੌਰ ਦੇ ਸੂਬੇ ਨੇ ਖਾਲਸੇ ਪਾਸ ਨਵਾਬੀ ਦੀ ਖਿਲਤ ਭੇਜੀ, ਕਿਉਂਕਿ ਸੂਬਾ ਸਿੰਘਾਂ ਦੇ ਕੋਲੋਂ ਬਹੁਤ ਤੰਗ ਅਤੇ ਪਰੇਸ਼ਾਨ ਰਹਿੰਦਾ ਸੀ, ਅਤੇ ਉਸਨੇ ਮੀਟਿੰਗ ਕੀਤੀ। ਉਸ ਮੀਟਿੰਗ ਦੇ ਵਿੱਚ ਭਾਈ ਸੁਬੇਗ ਸਿੰਘ ਅਤੇ ਸ਼ਹਿਬਾਜ਼ ਸਿੰਘ ਇਹ ਵੀ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ, ਕਿਉਂਕਿ ਸੂਬੇ ਲਾਹੌਰ ਦੇ ਵਕੀਲ ਸਨ ਅਤੇ ਉਸਦੇ ਸਲਾਹਕਾਰ ਵੀ ਸਨ। ਅਤੇ ਇਹਨਾਂ ਨੇ ਲਾਹੌਰ ਦੇ ਸੂਬੇ ਖਾਨ ਬਹਾਦਰ ਨੂੰ ਇਹ ਸਲਾਹ ਦਿੱਤੀ, ਕਹਿਣ ਲੱਗੇ ਵੀ ਤੁਸੀਂ ਇਹਨਾਂ ਸਿੰਘਾਂ ਨੂੰ ਜ਼ਬਰਦਸਤੀ ਆਪਣੀ ਈਨ ਨਹੀਂ ਮਨਾ ਸਕਦੇ, ਸਿੰਘ ਪਿਆਰ ਦੇ ਭੁੱਖੇ ਨੇ, ਤੁਸੀਂ ਇਹਨਾਂ ਨਾਲ ਦਿਲੋਂ ਪਿਆਰ ਕਰੋ, ਹਮਦਰਦੀ ਕਰੋ, ਇਹ ਤੁਹਾਡੇ ਅਨੁਸਾਰ ਹੋ ਸਕਦੇ ਨੇ, ਧੱਕੇ ਨਾਲ ਨਹੀਂ। ਅਤੇ ਫਿਰ ਇਹਨਾਂ ਤੋਂ ਪ੍ਰੇਰਣਾ ਲੈ ਕੇ ਲਾਹੌਰ ਦੇ ਸੂਬੇ ਨੇ ਸਿੰਘਾਂ ਨੂੰ ਨਵਾਬੀ ਦੀ ਖਿਲਤ ਭੇਜੀ, ਕਹਿਣ ਲੱਗਾ ਲਓ ਮੈਂ ਤੁਹਾਨੂੰ ਪੰਜਾਬ ਦਾ ਨਵਾਬ ਬਣਾਉਣਾ ਹਾਂ। ਅਤੇ ਜਦੋਂ ਉਹ ਨਵਾਬੀ ਦੀ ਖਿਲਤ ਲੈ ਕੇ ਭਾਈ ਸੁਬੇਗ ਸਿੰਘ ਜੀ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਤੇ ਉਹਨਾਂ ਨੇ ਆ ਕੇ ਸਾਰੇ ਸਿੰਘਾਂ ਨੂੰ ਜਿੰਨੇ ਜਥੇਦਾਰ ਸਨ ਉਹਨਾਂ ਨੂੰ ਬੇਨਤੀ ਕੀਤੀ। ਕਹਿਣ ਲੱਗੇ, ਦੇਖੋ ਹੁਣ ਦਿੱਲੀ ਸਰਕਾਰ ਨੇ ਤੇ ਖਾਲਸੇ ਨੂੰ ਨਵਾਬੀ ਦੀ ਖਿਲਤ ਭੇਜੀ ਹੈ। ਮੇਰੀ ਸਲਾਹ ਹੈ ਤੁਸੀਂ ਇਸ ਨੂੰ ਪ੍ਰਵਾਨ ਕਰ ਲਵੋ, ਕਿਉਂਕਿ ਹੁਣ ਤੁਹਾਨੂੰ ਖਾਲਸੇ ਨੂੰ ਬੜੇ ਕਸ਼ ਸਹਾਰਨੇ ਪੈ ਰਹੇ ਨੇ ਤੇ ਇਸ ਲਈ ਜੇ ਤੁਹਾਨੂੰ ਨਵਾਬੀ ਮਿਲ ਜਾਵੇਗੀ, ਪੰਜਾਬ ਦੇ ਵਿੱਚ ਤੁਹਾਡਾ ਤਹਿਤ ਬੈਠ ਜਾਵੇਗਾ, ਲੋਕ ਆਪਣੇ ਆਪ ਹੀ ਤੁਹਾਨੂੰ ਜੋ ਸਰਕਾਰ ਦਾ ਬਣਦਾ ਟੈਕਸ ਹੁੰਦਾ ਦੇਣਗੇ, ਉਹਦੇ ਨਾਲ ਖਾਲਸਾ ਫੌਜ ਦੇ ਸਾਰੇ ਕਾਰੋਬਾਰ ਸਹੀ ਤਰੀਕੇ ਨਾਲ ਚੱਲ ਸਕਦੇ ਨੇ। ਇਸ ਲਈ ਇਹ ਮੈਂ ਪੇਸ਼ਕਸ਼ ਲੈ ਕੇ ਆਇਆ, ਇਹਨੂੰ ਪ੍ਰਵਾਨ ਕੀਤਾ ਜਾਵੇ। ਤੇ ਜਦੋਂ ਉਸਨੇ ਪੇਸ਼ਕਸ਼ ਲਿਆਂਦੀ, ਉੱਥੇ ਇੱਕ ਸਰਬੱਤ ਖਾਲਸਾ ਦੀਵਾਨ ਸਜਿਆ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਪਰ। ਸਾਰੇ ਸਿੰਘ, ਸਾਰੀਆਂ ਮਿਸਲਾਂ ਦੇ ਜਥੇਦਾਰ ਇਕੱਠੇ ਹੋਏ ਤੇ ਉਸ ਵੇਲੇ ਜਿਹੜਾ ਅਕਾਲ ਤਖ਼ਤ ਸਾਹਿਬ ਜੀ ਦਾ ਜਥੇਦਾਰ ਸੀ, ਉਸਨੇ ਸਾਰੇ ਜਥੇਦਾਰਾਂ ਨੂੰ ਅਪੀਲ ਕੀਤੀ। ਕਹਿਣ ਲੱਗਾ, ਦੇਖੋ ਹੁਣ ਤੁਹਾਡੇ ਵਾਸਤੇ ਭਾਈ ਸੁਬੇਗ ਸਿੰਘ ਨਵਾਬੀ ਦੀ ਖਿਲਤ ਲੈ ਕੇ ਆਇਆ, ਵੀ ਤੁਸੀਂ ਦੱਸੋ ਇਹਦੇ ਬਾਰੇ ਕੀ ਤੁਸੀਂ ਕਰਨਾ ਚਾਹੁੰਦੇ ਹੋ। ਤਾਂ ਉਸ ਵੇਲੇ ਜਿਹੜੇ ਕੁਛ ਤੱਤ ਖਾਲਸੇ ਸਨ ਤੇ ਉਹਨਾਂ ਨੇ ਤੇ ਉਸ ਵੇਲੇ ਇਹ ਕਹਿਣਾ ਸ਼ੁਰੂ ਕਰ ਦਿੱਤਾ, ਵੀ ਇਹ ਜਿਹੜੀ ਸਰਕਾਰ ਦੀ ਭੇਜੀ ਹੋਈ ਨਵਾਬੀ ਦੀ ਖਿਲਤ ਹੈ, ਅਸੀਂ ਬਿਲਕੁਲ ਨਹੀਂ ਪ੍ਰਵਾਨ ਕਰ ਸਕਦੇ। ਇਹ ਜਿਹੜਾ ਖਾਲਸਾ ਹੈ, ਇਹ ਗੁਰੂ ਦੀ ਫੌਜ ਹੈ, ਅਸੀਂ ਗੁਰੂ ਦੀ ਦਿੱਤੀ ਚੀਜ਼ ਲੈਣੀ ਹੈ, ਅਸੀਂ ਕਿਸੇ ਤੁਰਕ ਦੀ ਦਿੱਤੀ ਚੀਜ਼ ਨੂੰ ਸਵੀਕਾਰ ਨਹੀਂ ਕਰ ਸਕਦੇ। ਤੱਤ ਖਾਲਸਿਆਂ ਦਾ ਆਪਣੀ ਕਿਸਮ ਦਾ ਸੁਭਾਅ ਸੀ ਤੇ ਉਹਨਾਂ ਵਿੱਚੋਂ ਕੁਝ ਕਹਿਣ ਲੱਗੇ, ਇਹਨੂੰ ਸਾੜ ਦਿਓ, ਇਹਨੂੰ ਅੱਗ ਲਾ ਦਿਓ, ਆਪਾਂ ਨਵਾਬੀ ਦੀ ਖਿਲਤ ਤੋਂ ਕੀ ਲੈਣਾ। ਤੇ ਜਦੋਂ ਇਹ ਗੱਲ ਆਖੀ ਤਾਂ ਉਸ ਵੇਲੇ ਜਿਹੜੇ ਸਿਆਣੇ ਸਿੰਘ ਸਨ, ਜ਼ਿੰਮੇਦਾਰ, ਫਿਰ ਉਹਨਾਂ ਨੇ ਸਲਾਹ ਕੀਤੀ। ਕਹਿਣ ਲੱਗੇ, ਦੇਖੋ ਭਾਈ ਸੁਬੇਗ ਸਿੰਘ, ਇਹ ਗੁਰੂ ਦਾ ਸਿੱਖ ਹੈ, ਇਹ ਹੁਣ ਤੁਹਾਡੇ ਕੋਲ ਨਵਾਬੀ ਦੀ ਖਿਲਤ ਲੈ ਕੇ ਚੱਲ ਕੇ ਆਇਆ, ਤੇ ਜੇ ਹੁਣ ਆਪਾਂ ਇਹਨੂੰ ਪ੍ਰਵਾਨ ਨਹੀਂ ਕਰਾਂਗੇ, ਇਹ ਸਿੱਖ ਦੀ ਤੌਹੀਨ ਹੈ, ਇਹਦੇ ਨਾਲ ਇਹਨੂੰ ਨਵਾਬ ਦੇ ਪਾਸ ਜਾ ਕੇ ਤੇ ਸਰਕਾਰ ਦੇ ਪਾਸ ਜਾ ਕੇ ਵੀ ਜਵਾਬ ਦੇਣਾ ਪੈਣਾ, ਹੋ ਸਕਦਾ ਇਹਦੀ ਮੌਤ ਦਾ ਕਾਰਨ ਬਣ ਜਾਵੇ, ਇਸ ਲਈ ਇਹਦੇ ਬਾਰੇ ਸੋਚੋ। ਫਿਰ ਦੁਬਾਰਾ ਵਿਚਾਰ ਹੋਈ, ਕਹਿਣ ਲੱਗੇ ਵੀ ਇਹ ਨਵਾਬੀ ਦੀ ਖਿਲਤ ਕਿਸ ਨੂੰ ਦਿੱਤੀ ਜਾਵੇ, ਜਿੰਨੇ ਜਥੇਦਾਰ ਸਨ ਇੰਨੀ ਉਹਨਾਂ ਤੇ ਵਾਹਿਗੁਰੂ ਦੀ ਮਿਹਰ ਸੀ, 12 ਮਿਸਲਾਂ ਸਨ, 12 ਹੀ ਜਥੇਦਾਰ ਸਨ ਤੇ ਸਾਰੀ ਕੌਮ ਦਾ ਸਾਂਝਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵੀ ਮੌਜੂਦ ਸੀ ਤੇ ਕੋਈ ਵੀ ਨਵਾਬੀ ਦੀ ਖਿਲਤ ਨੂੰ ਲੈਣ ਵਾਸਤੇ ਤਿਆਰ ਨਾ ਹੋਇਆ। ਆ ਹੁਣ ਤਾਂ ਰਾਜ ਲਈ ਕਿਵੇਂ ਤਰਲੋ ਮੱਛੀ ਹੁੰਦੇ ਫਿਰਦੇ ਨੇ, ਆ ਜਦੋਂ ਵੋਟਾਂ ਪੈਂਦੀਆਂ ਨੇ ਕੀ ਕੁਛ ਉੱਥੇ ਰੌਲਾ ਗੌਲਾ ਚੱਲਦਾ ਸਭ ਨੂੰ ਪਤਾ। ਪਰ ਉਸ ਵੇਲੇ ਸਿੰਘਾਂ ਦੇ ਜੀਵਨ ਤੇ ਉੱਚੇ ਜੀਵਨ ਤੇ ਉਹਨਾਂ ਦੀ ਅਵਸਥਾ ਇੰਨੀ ਉੱਚੀ ਸੁੱਚੀ ਸੀ, ਉਹਨਾਂ ਅੰਦਰ ਕੋਈ ਰਾਜ ਦੀ ਪਕੜ ਨਹੀਂ ਸੀ, ਉਹ ਬੜੇ ਬੇਪਰਵਾਹ ਸਨ ਤੇ ਬੜੇ ਸੌਖੇ ਵੀ ਸਨ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਵੀ ਸਨ। ਇਸ ਲਈ ਹੁਣ ਜਦੋਂ ਇਹ ਵਿਚਾਰ ਹੋਈ, ਦੱਸੋ ਨਵਾਬੀ ਦੀ ਖਿਲਤ ਕਿਸ ਨੂੰ ਦਿੱਤੀ ਜਾਵੇ, ਕੋਈ ਇੱਕ ਵੀ ਇਸ ਕੰਮ ਲਈ ਤਿਆਰ ਨਾ ਹੋਇਆ। ਸਾਰੇ ਕਹਿੰਦੇ, ਮੈਨੂੰ ਨਹੀਂ ਚਾਹੀਦੀ, ਮੈਂ ਤੇ ਸੇਵਾ ਕਰਨੀ ਹੈ। ਦੂਜਾ ਆਖੇ, ਮੈਂ ਵੀ ਸੇਵਾ ਕਰਨੀ, ਮੈਨੂੰ ਨਹੀਂ ਨਵਾਬੀ ਚਾਹੀਦੀ। ਤੇ ਜਦੋਂ ਝਗੜਾ ਹੋਇਆ, ਕੋਈ ਨਵਾਬੀ ਲੈਣ ਵਾਸਤੇ ਤਿਆਰ ਨਾ ਹੋਇਆ, ਭਾਈ ਸੁਬੇਗ ਸਿੰਘ ਨੇ ਸਾਰੇ ਪੰਥ ਮੂਹਰੇ ਹੱਥ ਜੋੜੇ, ਕਹਿਣ ਲੱਗਾ, ਖਾਲਸਾ ਜੀ, ਮੈਂ ਤੁਹਾਡਾ ਸ਼ੁਭ ਚਿੰਤਕ ਹਾਂ, ਮੈਂ ਖਾਲਸੇ ਦਾ ਸੇਵਾਦਾਰ ਹਾਂ, ਮੇਰੀ ਇੱਕ ਬੇਨਤੀ ਹੈ, ਤੁਸੀਂ ਇਹ ਜ਼ਰੂਰ ਨਵਾਬੀ ਦੀ ਖਿਲਤ ਪ੍ਰਵਾਨ ਕਰੋ, ਚਾਹੇ ਕਿਸੇ ਮਾਮੂਲੀ ਕਿਸੇ ਜਿਹੜਾ ਕੋਈ ਸਿੱਖ, ਗਰੀਬ ਸਿੱਖ ਹੈ, ਕੋਈ ਤੁਹਾਡਾ ਨੌਕਰ ਵੀ, ਗੁਲਾਮ ਵੀ ਕਿਉਂ ਨਾ ਹੋਵੇ, ਚਾਹੇ ਉਹਨੂੰ ਹੀ ਦੇ ਦਿਓ, ਤੁਸੀਂ ਜਥੇਦਾਰਾਂ ਨੇ ਨਹੀਂ ਲੈਣੀ, ਨਾ ਲਵੋ, ਕਿਸੇ ਕੌਮ ਦੇ ਸੇਵਾਦਾਰ ਨੂੰ ਹੀ ਤੁਸੀਂ ਇਹ ਨਵਾਬੀ ਦੀ ਖਿਲਤ ਦੇ ਦਿਓ, ਮੈਂ ਤੇ ਸੱਚਾ ਹੋ ਜਾਵਾਂਗਾ। ਤੇ ਜਦੋਂ ਇਹ ਗੱਲ ਹੋਈ ਤੇ ਉਹ ਕਹਿਣ ਲੱਗੇ, ਫਿਰ ਇਉਂ ਨਹੀਂ ਗੱਲ ਬਣਨੀ, ਬਈ ਗੁਰੂ ਮਹਾਰਾਜ ਦੇ ਸਾਹਮਣੇ ਅਰਦਾਸ ਕਰੋ ਤੇ ਹੁਕਮਨਾਮਾ ਲਵੋ, ਜਦੋਂ ਕੋਈ ਫੈਸਲਾ ਨਾ ਹੋਵੇ ਫਿਰ ਗੁਰੂ ਤੇ ਹੀ ਫੈਸਲਾ ਛੱਡ ਦਿੱਤਾ ਜਾਂਦਾ। ਤਾਂ ਉਸ ਵੇਲੇ ਸਾਰੇ ਸਿੰਘਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਅਰਦਾਸ ਕੀਤੀ ਤੇ ਹੁਕਮਨਾਮਾ ਲਿਆ। ਤੇ ਉਸ ਵੇਲੇ ਹੁਕਮਨਾਮਾ ਇਹ ਆਇਆ ਸੀ, ਟਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾਲ, ਇਹ ਪੰਕਤੀ ਉਹਦੇ ਵਿੱਚ ਆਈ ਸੀ। ਕਹਿੰਦੇ ਵੀ ਗੁਰੂ ਮਹਾਰਾਜ ਦਾ ਇਹ ਹੁਕਮ ਹੈ ਵੀ ਇਹ ਜਿਹੜਾ ਮਹਿਲ ਮੁਰਾਤਬਾ ਹੈ, ਟਹਿਲ ਵਾਲੇ ਸਿੰਘ ਨੂੰ ਮਿਲਣਾ ਚਾਹੀਦਾ, ਟਹਿਲ ਮਹਿਲ ਜਾਂ ਕੋ ਮਿਲੇ। ਜਾਂ ਕੋ ਸਾਧ ਕਿਰਪਾਲ ਜਿਹਦੇ ਉੱਤੇ ਗੁਰੂ ਦੀ ਮਿਹਰ ਹੁੰਦੀ ਹੈ ਉਸ ਸਿੱਖ ਨੂੰ ਟਹਿਲ ਦੁਆਰਾ ਉੱਚਾ ਮਰਾਤਬਾ ਮਿਲਦਾ ਹੈ। ਤੇ ਕਹਿੰਦੇ ਵੀ ਹੁਣ ਦੇਖ ਲਓ ਵੀ ਇਸ ਵੇਲੇ ਸਿੰਘ ਕੌਣ ਸੇਵਾ ਕਰ ਰਿਹਾ ਹੈ। ਦੱਸਦੇ ਨੇ ਉਸ ਵੇਲੇ ਬਾਕੀ ਤਾਂ ਸਿੰਘ ਸਾਰੇ ਉੱਥੇ ਦੀਵਾਨ ਦੇ ਵਿੱਚ ਹਾਜ਼ਰ ਸਨ, ਪਰ ਕਪੂਰ ਸਿੰਘ ਜਿਸ ਨੂੰ ਨਵਾਬ ਨਾਮ ਦੇ ਨਾਲ ਹੀ ਇਤਿਹਾਸ ਵਿੱਚ ਲਿਖਿਆ ਹੋਇਆ ਇਹ ਉਸ ਵੇਲੇ ਦੱਸਦੇ ਨੇ ਸੰਗਤ ਦੇ ਜੋੜੇ ਝਾੜ ਰਿਹਾ ਸੀ। ਕਈਆਂ ਨੇ ਇਹ ਵੀ ਆਖਿਆ ਵੀ ਉਸ ਵੇਲੇ ਘੋੜਿਆਂ ਦੇ ਤਬੇਲੇ ਦੇ ਵਿੱਚ ਉਹ ਘੋੜਿਆਂ ਦੀ ਲਿੱਦ ਹਟਾ ਰਿਹਾ ਸੀ, ਸੇਵਾ ਕਰ ਰਿਹਾ ਸੀ। ਤੇ ਜਦੋਂ ਕੋਈ ਵੀ ਸਿੰਘ ਨਾ ਜਥੇਦਾਰਾਂ ਵਿੱਚੋਂ ਨਾ ਜਿਹਨੇ ਦੀਵਾਨ ਵਿੱਚ ਹਾਜ਼ਰ ਸਨ ਉਹਨਾਂ ਦੇ ਵਿੱਚੋਂ ਕੋਈ ਇਹ ਨਵਾਬੀ ਦੀ ਖਿਲਤ ਲੈਣ ਵਾਸਤੇ ਤਿਆਰ ਹੋਇਆ ਤੇ ਫਿਰ ਨਵਾਬ ਕਪੂਰ ਸਿੰਘ ਜਿੱਥੇ ਸੇਵਾ ਕਰਦਾ ਸੀ ਤੇ ਉਹਨੂੰ ਸਿੰਘ ਜਾ ਕੇ ਲਿਆਏ, ਕਹਿਣ ਲੱਗੇ ਆਓ ਨਵਾਬ ਸਾਹਿਬ ਹੁਣ ਤੁਹਾਨੂੰ ਇਹ ਖਿਲਤ ਮਿਲੇਗੀ, ਤੁਸੀਂ ਪੰਥ ਦੇ ਨਵਾਬ ਹੋਵੋਗੇ। ਤੇ ਜਦੋਂ ਨਵਾਬ ਕਪੂਰ ਸਿੰਘ ਨੂੰ ਨਵਾਬੀ ਦੀ ਪੇਸ਼ਕਸ਼ ਹੋਈ ਤਾਂ ਉਸ ਵੇਲੇ ਭਾਈ ਕਪੂਰ ਸਿੰਘ ਨੇ ਵੀ ਹੱਥ ਜੋੜ ਕੇ ਸਾਰੇ ਖਾਲਸੇ ਦੀ ਅੱਗੇ ਬੇਨਤੀ ਕੀਤੀ, ਕਹਿਣ ਲੱਗਾ ਦੇਖੋ ਮੈਂ ਪੰਥ ਦਾ ਸੇਵਾਦਾਰ ਹਾਂ, ਇਸ ਲਈ ਮੈਂ ਪੰਥ ਦੀ ਸੇਵਾ ਕੀਤੀ ਹੈ ਤੇ ਕਰਨੀ ਹੈ, ਤੇ ਮੈਂ ਮੈਨੂੰ ਕਿਸੇ ਨਵਾਬੀ ਦੀ ਕਿਸੇ ਜਥੇਦਾਰੀ ਦੀ ਕਿਸੇ ਪ੍ਰਧਾਨਗੀ ਦੀ ਲੋੜ ਨਹੀਂ, ਮੈਂ ਬਸ ਸਿਰਫ ਸੇਵਾ ਕਰਨੀ ਹੈ, ਮੈਨੂੰ ਸੇਵਾ ਕਰਨ ਦਿੱਤੀ ਜਾਵੇ। ਜਦੋਂ ਇਹ ਗੱਲ ਆਖੀ ਤਾਂ ਉਸ ਵੇਲੇ ਸਾਰੇ ਸਿੰਘ ਕਹਿਣ ਲੱਗੇ ਬਈ ਤੂੰ ਸੇਵਾ ਕਰ, ਸੇਵਾ ਕਰ ਤੋਂ ਤੈਨੂੰ ਕੋਈ ਵੀ ਨਹੀਂ ਮਨਾ ਕਰਦਾ, ਤੂੰ ਸੇਵਾ ਜਿਹੋ ਜਿਹੀ ਕਰਨੀ ਹੈ ਤੂੰ ਕਰ ਸਕਦਾ। ਫਿਰ ਉਹਨੇ ਦੂਸਰੀ ਗੱਲ ਇਹ ਵੀ ਆਖੀ, ਉਹ ਕਹਿਣ ਲੱਗਾ ਕਹਿੰਦਾ ਮੈਂ ਕਿਸੇ ਤੁਰਕ ਹਾਕਮ ਦੀ, ਕਿਸੇ ਤੁਰਕ ਪਾਤਸ਼ਾਹ ਦੀ, ਕਿਸੇ ਸ਼ਹਿਨਸ਼ਾਹ ਦੀ ਦਿੱਤੀ ਨਵਾਬੀ ਪ੍ਰਵਾਨ ਨਹੀਂ ਕਰ ਸਕਦਾ। ਹਾਂ ਜੇ ਮੈਨੂੰ ਪੰਥ ਦੇਵੇ ਤੇ ਪੰਥ ਤੇ ਗੁਰੂ ਦੇ ਸਾਹਮਣੇ ਮੇਰਾ ਸੀਸ ਝੁਕਦਾ। ਗੁਰਸਿੱਖਾਂ ਦੇ ਕਿੰਨੇ ਵਧੀਆ ਅਸੂਲ ਸਨ ਤੇ ਕਿੰਨਾ ਗੁਰੂ ਦਾ ਭਰੋਸਾ ਸੀ ਤੇ ਕਿੰਨਾ ਪੰਥ ਦਾ ਪਿਆਰ ਸੀ। ਉਹ ਕਹਿਣ ਲੱਗਾ ਚਾਹੇ ਦੁਨੀਆਂ ਦਾ ਕੋਈ ਪਾਤਸ਼ਾਹ ਵੀ ਮੈਨੂੰ ਨਵਾਬੀ ਦੇਵੇ ਮੈਂ ਉਹ ਨਹੀਂ ਸਵੀਕਾਰ ਕਰ ਸਕਦਾ। ਹਾਂ ਮੈਂ ਪੰਥ ਦਾ ਸੇਵਾਦਾਰ ਹਾਂ ਤੇ ਪੰਥ ਮੈਨੂੰ ਹੁਕਮ ਕਰੇ ਤੇ ਮੈਂ ਤੁਹਾਡੀ ਗੱਲ ਮੰਨਣ ਨੂੰ ਤਿਆਰ ਹਾਂ। ਜਦੋਂ ਇੰਨੀ ਗੱਲ ਹੋਈ ਤਾਂ ਉਸ ਵੇਲੇ ਜਿਹੜੇ ਮੌਕੇ ਦੇ ਪੰਜ ਸਿੰਘ ਸਾਹਿਬਾਨ ਸਨ, ਪੰਜ ਜਥੇਦਾਰ ਧਾਰਮਿਕ ਮੁਖੀ ਸਨ, ਤੇ ਫਿਰ ਉਹਨਾਂ ਨੇ ਆਖਿਆ ਲੈ ਹੁਣ ਤੈਨੂੰ ਪੰਜ ਸਿੰਘਾਂ ਵੱਲੋਂ ਪੰਥ ਵੱਲੋਂ ਹੁਕਮ ਕੀਤਾ ਜਾਂਦਾ ਹੈ ਤੇ ਹੁਣ ਤੈਨੂੰ ਇਹ ਨਵਾਬੀ ਦੀ ਖਿਲਤ ਪੰਜ ਸਿੰਘ ਸਾਹਿਬਾਨ ਦੇ ਰਹੇ ਨੇ, ਪੰਜ ਧਾਰਮਿਕ ਮੁਖੀ ਦੇ ਰਹੇ ਨੇ, ਹੁਣ ਤੈਨੂੰ ਇਹ ਪ੍ਰਵਾਨ ਕਰਨੀ ਹੀ ਪਵੇਗੀ। ਤੇ ਉਹਨੇ ਸਿਰ ਝੁਕਾ ਦਿੱਤਾ, ਕਹਿੰਦਾ ਸਤਿ ਵਚਨ। ਤੇ ਜਦੋਂ ਉਹਨਾਂ ਨੇ ਨਵਾਬੀ ਦੀ ਖਿਲਤ ਨਵਾਬ ਸਿੰਘ ਦੇ ਸਿਰ ਉੱਤੇ ਰੱਖੀ, ਨਵਾਬੀ ਦੀ ਖਿਲਤ ਉਹ ਪਾਓ ਸਰੋ ਪਾਓ ਹੁੰਦਾ ਜਿਹਦੇ ਵਿੱਚ ਪੂਰੀ ਪੁਸ਼ਾਕ ਹੁੰਦੀ ਹੈ, ਉਹਨੂੰ ਬਖਸ਼ਿਸ਼ ਕੀਤੀ। ਉਹ ਕਹਿਣ ਲੱਗਾ ਮੈਂ ਇਉਂ ਨਹੀਂ ਪਾਉਣੀ। ਉਹਨੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਉਸ ਨੂੰ ਅਰਪਣ ਕੀਤਾ, ਫਿਰ ਪੰਥ ਦੇ ਜਿਹੜੇ ਪੰਜ ਸਿੰਘ ਸਨ ਮੁਖੀ ਉਹਨਾਂ ਦੇ ਚਰਨਾਂ ਨੂੰ ਛੁਹਾਇਆ। ਕਹਿਣ ਲੱਗਾ ਹੁਣ ਇਹ ਜਿਹੜੀ ਤੁਰਕਾਂ ਵੱਲੋਂ ਨਹੀਂ ਇਹ ਗੁਰੂ ਵੱਲੋਂ ਤੇ ਪੰਥ ਵੱਲੋਂ ਮੈਨੂੰ ਇਹ ਸੇਵਾ ਮਿਲੀ, ਇਸ ਨੂੰ ਹੁਣ ਮੈਂ ਪ੍ਰਵਾਨ ਕਰਦਾ ਹਾਂ। ਤੇ ਫਿਰ ਉਹਨੇ ਇਹ ਬਚਨ ਪਹਿਲਾਂ ਹੀ ਖਾਲਸੇ ਨੂੰ ਦਿੱਤਾ ਸੀ, ਮੈਂ ਸੇਵਾ ਨਹੀਂ ਛੱਡਣੀ। ਨਵਾਬ ਵੀ ਬਣਿਆ ਰਿਹਾ ਪਰ ਉਹਨੇ ਸੇਵਾ ਨਹੀਂ ਛੱਡੀ। ਉਸੇ ਤਰ੍ਹਾਂ ਲੰਗਰ ਦੀ ਸੇਵਾ, ਭਾਂਡੇ ਮਾਂਜਣ ਦੀ ਸੇਵਾ, ਜੋੜੇ ਝਾੜਨ ਦੀ ਸੇਵਾ, ਘੋੜਿਆਂ ਦੇ ਤਬੇਲੇ ਵਿੱਚ ਸਫਾਈ ਦੀ ਸੇਵਾ, ਉਹ ਸੇਵਾ ਨਵਾਬ ਬਣ ਕੇ ਵੀ ਉਸਨੇ ਕੀਤੀ। ਇਸ ਲਈ ਸੁਕਿਰਤ ਸਹਾਰਾ ਇੱਥੇ ਭਗਤ ਕਬੀਰ ਜੀ ਕਹਿੰਦੇ ਨੇ ਵੀ ਜਿਹੜੀ ਸ੍ਰੇਸ਼ਟ ਕਿਰਤ ਕਰਦਾ ਹੈ ਨਾ, ਕੋਈ ਸੇਵਾ ਕਰਦਾ ਹੈ, ਉਹਦੇ ਨਾਲ ਮਾਣ ਵਡਿਆਈ ਵੀ ਮਿਲਦੀ, ਪੰਥ ਵੱਲੋਂ ਉਹਨੂੰ ਮਾਨ ਸਨਮਾਨ ਵੀ ਮਿਲਦਾ, ਉਹਨੂੰ ਵੀ ਸਹਾਰੇ, ਹੰਕਾਰ ਵਿੱਚ ਨਾ ਆਵੇ, ਦੂਸਰੇ ਨੂੰ ਹੋਰ ਨੂੰ ਬੰਦਾ ਹੀ ਨਾ ਸਮਝੇ। ਇਹ ਸ੍ਰੇਸ਼ਟ ਕਿਰਤ ਦੇ ਜਿਹੜੇ ਫਲ ਨੂੰ ਸਹਾਰੇ, ਤੇ ਨਾਲ ਹੀ ਭਗਤ ਜੀ ਕਹਿੰਦੇ ਨੇ ਸੁਕਿਰਤ ਸਹਾਰਾ ਸੋ ਇਹ ਬਰਤ ਚੜ੍ਹੈ, ਤੇ ਨਾਲ ਇਹ ਜਿਹੜਾ ਬਰਤ ਹੈ, ਬਰਤ ਕਹਿੰਦੇ ਨੇ ਇੱਕ ਤਾਂ ਹੁੰਦਾ ਹੈ ਵਰਤ, ਵੀ ਕਈ ਕਹਿੰਦੇ ਵੀ ਮੈਂ ਅੱਜ ਵਰਤ ਰੱਖਿਆ, ਮੈਂ ਰੋਟੀ ਨਹੀਂ ਖਾਣੀ, ਮੈਂ ਲੰਗਰ ਨਹੀਂ ਛਕਣਾ, ਪਰ ਇਹੋ ਜਿਹੇ ਵਰਤ ਦਾ ਕੋਈ ਸਿੱਖ ਧਰਮ ਦੇ ਵਿੱਚ ਕੋਈ ਥਾਂ ਨਹੀਂ ਹੈ। ਠੀਕ ਹੈ, ਆਪਣੀ ਸਿਹਤ ਦੇ ਪੱਖ ਤੋਂ ਕੋਈ ਆਦਮੀ ਕੋਈ ਨਾ ਖਾਵੇ ਵੱਖਰੀ ਗੱਲ ਹੈ, ਪਰ ਇਹਦਾ ਊਂ ਕੋਈ ਫਲ ਨਹੀਂ ਮੰਨਿਆ ਗਿਆ। ਤੇ ਦੂਸਰਾ ਵਰਤ ਹੈ ਇੱਕ ਪਤੀ ਬ੍ਰਤ ਧਰਮ ਤੇ ਦੂਸਰਾ ਸਤੀ ਬ੍ਰਤ ਧਰਮ, ਇਹ ਵੀ ਇੱਕ ਕਿਸਮ ਦਾ ਵਰਤ ਹੈ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਤੀਆਂ ਜਾਣੇ, ਇੱਥੇ ਉਸ ਵਰਤ ਦੀ ਗੱਲ ਹੈ। ਭਗਤ ਕਬੀਰ ਜੀ ਕਹਿੰਦੇ ਨੇ ਜਿਹੜਾ ਸ੍ਰੇਸ਼ਟ ਕਿਰਤ ਦੇ ਫਲ ਨੂੰ ਸਹਾਰਦਾ ਹੈ, ਮਾਨ ਵਡਿਆਈ ਪ੍ਰਾਪਤ ਕਰਕੇ ਹਮੇਸ਼ਾ ਨਿਮਰਤਾ ਵਿੱਚ ਰਹਿ ਕੇ ਸੇਵਾ ਕਰਦਾ ਹੈ, ਤੇ ਫਿਰ ਇਹ ਜਿਹੜਾ ਆਪਣੇ ਇੰਦਰੀਆਂ ਦਾ ਤੇ ਮਨ ਦਾ ਵਰਤ ਰੱਖ ਕੇ ਇਹਨਾਂ ਨੂੰ ਵਿਸ਼ੇ ਵਿਕਾਰਾਂ ਵੱਲੋਂ ਰੋਕ ਕੇ ਚੜ੍ਹੈ, ਤੇ ਭਾਈ ਫਿਰ ਜਿਹੜਾ ਮੈਦਾਨੇ ਜੰਗ ਨੂੰ ਚੜ੍ਹਦਾ ਹੈ, ਮੈਦਾਨੇ ਜੰਗਲੀ ਜੂਝਣ ਵਾਸਤੇ ਚੜ੍ਹਦਾ ਹੈ, ਉਹ ਜੰਗ ਕਿੱਥੇ ਹੋ ਰਿਹਾ ਹੈ? ਉਹ ਸਾਡੇ ਅੰਦਰ ਹੋ ਰਿਹਾ, ਅਨ ਦਿਨ ਆਪ ਚੋਂ ਲੜੇ, ਰਾਤ ਦਿਨ ਉਹ ਆਪਣੇ ਆਪ ਦੇ ਨਾਲ ਹੀ ਲੜੇ। ਭਗਤ ਕਬੀਰ ਜੀ ਦੇ ਸਿੱਖਿਆ ਹੈ ਵੀ ਜਿਹੜਾ ਗੁਰੂ ਦਾ ਸਿੱਖ ਹੈ ਵੀ ਉਹ ਮਨ ਇੰਦਰੀਆਂ ਨੂੰ ਕੰਟਰੋਲ ਕਰਕੇ ਇਹਨਾਂ ਨੂੰ ਕਾਬੂ ਵਿੱਚ ਰੱਖ ਕੇ ਫਿਰ ਸੰਗਰਾਮ ਲਈ ਚੜ੍ਹੇ, ਚੜ੍ਹਾਈ ਕਰੇ ਤੇ ਦਿਨ ਰਾਤ ਆਪਣੇ ਆਪ ਦੇ ਨਾਲ ਲੜੇ। ਆਪਣੇ ਆਪ ਦੇ ਨਾਲ ਕਿਵੇਂ ਲੜਨਾ? ਇਹਦਾ ਮਤਲਬ ਇਹ ਆ ਵੀ ਸਾਡੇ ਅੰਦਰ ਜਿਹੜੇ ਮਾੜੇ ਔਗਣ ਨੇ ਉਹਨਾਂ ਨੂੰ ਨਾਸ ਕਰੇ, ਸਾਡੇ ਮਨ ਦੇ ਵਿੱਚ ਮਾੜੇ ਐਬ ਨੇ ਉਹਨਾਂ ਨੂੰ ਬਾਹਰ ਕੱਢੇ, ਸਾਡੇ ਮਨ ਦੇ ਬੁਰੇ ਖਿਆਲ ਨੇ ਉਹਨਾਂ ਨੂੰ ਖਤਮ ਕਰੇ। ਇਹ ਆਪਣੇ ਆਪ ਦੇ ਨਾਲ ਲੜਨਾ, ਇਹ ਗੁਰੂ ਦਾ ਹੁਕਮ ਹੈ, ਆਪਣੇ ਆਪ ਦੇ ਨਾਲ ਲੜਨਾ। ਖਾਲਸਾ ਸੋਜੋ ਚੜ੍ਹੇ ਤੁਰੰਗ, ਖਾਲਸਾ ਸੋਜੋ ਕਰੇ ਨਿਤ ਜੰਗ, ਉਹਦਾ ਮਤਲਬ ਹੀ ਇਹੀ ਹੈ ਵੀ ਖਾਲਸਾ ਗੁਰੂ ਦਾ ਸਿੱਖ ਹਮੇਸ਼ਾ ਆਪਣੇ ਮਨ ਦੇ ਨਾਲ ਲੜੇ, ਬੁਰਾਈਆਂ ਨਾਲ ਲੜੇ, ਐਬਾਂ ਨਾਲ ਲੜੇ, ਔਗਣਾਂ ਨਾਲ ਲੜੇ, ਪਾਪਾਂ ਨਾਲ ਲੜੇ। ਇਸ ਢੰਗ ਦੇ ਨਾਲ ਦਿਨ ਰਾਤ ਉਸਨੂੰ ਜੰਗ ਕਰਨਾ ਚਾਹੀਦਾ ਹੈ।
ਸੁਰਖੀ ਪੰਚੋ ਰਾਖੈ ਸਬੈ ਤੋ ਦੂਜੀ ਦ੍ਰਿਸ਼ਟ ਨਾ ਪੈਸੈ ਕਬੈ।
ਭਗਤ ਕਬੀਰ ਜੀ ਫਰਮਾਉਂਦੇ ਨੇ ਸੁਰਖੀ ਦਾ ਅਰਥ ਹੈ ਵੀ ਸੁਰਖ ਰੰਗ ਦੀਆਂ, ਲਾਲ ਰੰਗ ਦੀਆਂ ਗਊਆਂ ਨੂੰ ਸੁਰਖੀ ਕਹਿੰਦੇ ਨੇ। ਵੀ ਇਹ ਜਿਹੜੀਆਂ ਪੰਜ ਗਿਆਨ ਇੰਦਰੀਆਂ ਨੇ, ਸੁਰਖੀ ਤੋਂ ਮੁਰਾਦ ਹੈ ਜਿਹੜੀਆਂ ਪੰਜ ਗਿਆਨ ਇੰਦਰੀਆਂ ਨੇ, ਇਹਨਾਂ ਨੂੰ ਸਾਰੀਆਂ ਨੂੰ ਆਪਣੇ ਕਾਬੂ ਵਿੱਚ ਰੱਖੇ। ਤਾਂ ਦੂਜੀ ਦ੍ਰਿਸ਼ ਨਾ ਪੈਸਾ ਕਬੈ, ਤੇ ਨਾਲ ਹੀ ਭਗਤ ਕਬੀਰ ਜੀ ਕਹਿੰਦੇ ਨੇ ਵੀ ਜਿਹੜੀ ਹੋਰ ਦੂਜੀ ਦ੍ਰਿਸ਼ਟੀ ਹੈ, ਦੁਵੈ ਦ੍ਰਿਸ਼ਟੀ ਹੈ, ਉਹਦੇ ਵਿੱਚ ਕਦੇ ਵੀ ਪ੍ਰਵੇਸ਼ ਨਾ ਹੋਵੇ, ਉਹਦੇ ਵਿੱਚ ਪੈਰ ਨਾ ਰੱਖੇ। ਇਹਦਾ ਮਤਲਬ ਇਹ ਹੈ ਜਿਹੜੀਆਂ ਪੰਜੇ ਗਿਆਨ ਇੰਦਰੀਆਂ ਨੇ ਉਹਨਾਂ ਨੂੰ ਵਸ ਵਿੱਚ ਕਰਕੇ ਰੱਖੇ, ਤੇ ਜਿਹੜੀ ਦੂਜੀ ਦ੍ਵੈਤ ਵਾਲੀ ਦ੍ਰਿਸ਼ਟੀ ਹੈ, ਕਿਸੇ ਨੂੰ ਉੱਚਾ ਨੀਵਾਂ ਸਮਝਣਾ, ਕਿਸੇ ਨੂੰ ਆਪਣਾ ਕਿਸੇ ਨੂੰ ਬੇਗਾਨਾ ਸਮਝਣਾ, ਇਹੋ ਜਿਹੀ ਦ੍ਵੈਤ ਦ੍ਰਿਸ਼ਟੀ, ਉਹਦੇ ਵਿੱਚ ਕਦੇ ਵੀ ਪੈਰ ਨਾ ਪਾਵੇ, ਕਦੇ ਵੀ ਉਸ ਪਾਸੇ ਪ੍ਰਵੇਸ਼ ਨਾ ਹੋਵੇ।
ਥਾਵਰ ਥਿਰ ਕਰ ਰਾਖੈ ਸੋਏ, ਜੋਤ ਦੀ ਵਟੀ ਘਟ ਮਹਿ ਜੋਏ।
ਲੋ ਹੁਣ ਅੱਗੇ ਸ਼ੁੱਕਰਵਾਰ ਤੋਂ ਆ ਜਾਂਦਾ ਸ਼ਨਿਚਰਵਾਰ, ਸ਼ਨੀਵਾਰ ਵੀ ਇਸ ਨੂੰ ਕਹਿ ਦਿੰਦੇ ਨੇ, ਛੋਟਾ ਨਾਮ ਹੈ। ਥਾਵਰ ਦਾ ਅਰਥ ਹੈ ਸ਼ਨੀਵਾਰ। ਇਹ ਸ਼ਨਿਚਰਵਾਰ ਦੁਆਰਾ ਇਹ ਉਪਦੇਸ਼ ਹੈ, ਥਾਵਰ ਥਿਰ ਕਰ ਰਾਖੈ ਸੋਏ। ਥਾਵਰ ਦਾ ਅਰਥ ਹੈ ਵੀ ਜੋ ਸਿਰ ਰਹਿਣ ਵਾਲਾ ਅਕਾਲ ਪੁਰਖ ਹੈ, ਉਹਦੇ ਵਿੱਚ ਆਪਣੇ ਮਨ ਨੂੰ ਥਿਰ ਕਰ, ਟਿਕਾ ਕੇ ਰੱਖੇ। ਇਹ ਸ਼ਨਿਚਰਵਾਰ ਦਾ ਉਪਦੇਸ਼ ਹੈ, ਜੋ ਥਾਵਰ ਸਿਰ ਰਹਿਣ ਵਾਲਾ ਅਕਾਲ ਪੁਰਖ ਹੈ, ਉਹਦੇ ਵਿੱਚ ਆਪਣੇ ਮਨ ਨੂੰ ਟਿਕਾ ਕੇ ਰੱਖੇ। ਜੋਤ ਦੀ ਵੱਟੀ ਘਟ ਮਹਿ ਜੋਏ, ਉਸ ਵਾਹਿਗੁਰੂ ਦੀ ਜੋਤ ਦੀ ਬੱਤੀ ਸਾਡੇ ਅੰਦਰ ਬਲ ਰਹੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ, ਤੇ ਉਸਨੂੰ ਆਪਣੇ ਹਿਰਦੇ ਵਿੱਚੋਂ ਹੀ ਦੇਖੇ। ਜਿਹੜੀ ਵਾਹਿਗੁਰੂ ਦੀ ਜੋਤ ਸਾਡੇ ਅੰਦਰ ਵਸ ਰਹੀ ਹੈ ਨਾ, ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗਮੈਂ ਆਇਆ, ਇਹ ਪੰਜਾਂ ਤੱਤਾਂ ਦੇ ਵਿੱਚ ਵਾਹਿਗੁਰੂ ਦੀ ਜੋਤ ਹੈ। ਇਸ ਲਈ ਉਸ ਜੋਤ ਦੀ ਵੱਟੀ ਨੂੰ ਆਪਣੇ ਅੰਦਰੋਂ ਪ੍ਰਗਟ ਕਰਕੇ ਦੇਖੇ। ਇਸੇ ਲਈ ਕਲਗੀਧਰ ਪਾਤਸ਼ਾਹ ਨੇ ਜਦੋਂ ਖਾਲਸੇ ਦੇ ਆਦਰਸ਼ ਦੀ ਵਿਆਖਿਆ ਕੀਤੀ, ਉਸ ਵੇਲੇ ਵੀ ਇਹ ਗੱਲ ਹੀ ਸਪਸ਼ਟ ਕੀਤੀ, ਜਾਗਤ ਜੋਤ ਜਪੈ ਨਿਸਬਸਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ, ਗੋਰ ਮੜੀ ਮਠ ਪੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨ ਏਕ ਪਛਾਨੈ, ਪੂਰਨ ਜੋਤ ਜਗੈ ਘਟਮੈ, ਜੋਤ ਦੀ ਵੱਟੀ ਘਟਮੈ ਜੋਏ, ਪੂਰਨ ਜੋਤ ਜਗੈ ਘਟਮੈ, ਤਬ ਖਾਲਸ ਤਾਹੀ ਨਖਾਲਸ ਜਾਨੈ। ਇਹ ਅਸਲੀ ਖਾਲਸੇ ਦਾ ਆਦਰਸ਼ ਹੈ, ਅਸਲੀ ਗੁਰਸਿੱਖ ਦਾ ਆਦਰਸ਼ ਹੈ ਵੀ ਉਹ ਵਾਹਿਗੁਰੂ ਦੀ ਜੋਤ ਦੀ ਵੱਟੀ ਜਿਹੜੀ ਸਾਡੇ ਅੰਦਰ ਬਲ ਰਹੀ ਹੈ ਨਾ, ਤੇ ਉਹਨੂੰ ਆਪਣੇ ਹਿਰਦੇ ਵਿੱਚੋਂ ਦੇਖੇ, ਉਹਦੇ ਦਰਸ਼ਨ ਦੀਦਾਰ ਕਰੇ। ਤੇ ਕੁਛ ਵਿਦਵਾਨਾਂ ਨੇ ਜਿਹੜਾ ਪੁਰਾਤਨ ਪਾਠ ਹੈ, ਉਹ ਜੋਤ ਦੀ ਵੱਟੀ ਹੀ ਸਾਰੇ ਸਰੂਪਾਂ ਦੇ ਵਿੱਚ ਪ੍ਰਚਲਿਤ ਹੈ ਤੇ ਸਾਰੀਆਂ ਸੰਪਰਦਾਵਾਂ ਦੇ ਵਿੱਚ, ਪਰ ਗਿਆਨੀ ਹਰਬੰਸ ਸਿੰਘ ਜੀ ਪਟਿਆਲੇ ਵਾਲਿਆਂ ਨੇ ਜੋਤ ਦੀਵਟੀ ਦੀਵਟੀ ਪਾਠ ਇਕੱਠਾ ਕੀਤਾ। ਜੋਤ ਦੀਵਟੀ ਘਟ ਮਹਿ ਜੋਏ, ਤੇ ਇਹਦਾ ਅਰਥ ਉਹਨਾਂ ਨੇ ਇਹ ਕੀਤਾ ਹੈ ਵੀ ਜਿਹੜੀ ਵਾਹਿਗੁਰੂ ਦੀ ਜੋਤ ਹੈ ਉਹ ਦੀਵਟੀ ਹੈ। ਇੱਕ ਦੀਵਾ ਹੁੰਦਾ ਤੇ ਦੀਵਟੀ ਥੋੜੀ ਜਿਹੀ ਛੋਟੀ ਹੁੰਦੀ ਹੈ, ਛੋਟਾ ਦੀਵਾ ਕਹਿ ਦਿਓ, ਜੋਤ ਦੀਵਟੀ ਘੱਟ ਮਹਿ ਜੋ, ਉਸ ਵਾਹਿਗੁਰੂ ਦੀ ਜੋਤ ਦੀ ਦੀਵਟੀ ਛੋਟੀ ਜੀ ਜਿਹੜੀ ਅੰਦਰ ਜੋਤ ਜਾਂ ਲਾਟ ਬਲ ਰਹੀ ਹੈ ਤੇ ਉਹਨੂੰ ਦੇਖਣਾ ਕਰੇ। ਇਹ ਵੀ ਉਹਨਾਂ ਨੇ ਅਰਥ ਕੀਤਾ ਹੈ,
ਬਾਹਰ ਭੀਤਰ ਪਿਆ ਪ੍ਰਗਾਸ ਤਬ ਹੁਆ ਸਗਲ ਕਰਮ ਕਾ ਨਾਸ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਭਾਈ ਜਦੋਂ ਵਾਹਿਗੁਰੂ ਦੀ ਜੋਤ ਦਾ ਦੀਦਾਰ ਹੋ ਜਾਂਦਾ ਹੈ ਫਿਰ ਬਾਹਰ ਭੀਤਰ ਅੰਦਰ ਤੇ ਬਾਹਰ ਸਾਰੇ ਥਾਵਾਂ ਤੇ ਉਸ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ। ਜ਼ਮੀਨ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਦਾ। ਪਹਿਲਾਂ ਵਾਹਿਗੁਰੂ ਦੀ ਜੋਤ ਦਾ ਦੀਦਾਰ ਅੰਦਰ ਹੁੰਦਾ ਤੇ ਫਿਰ ਉਸੇ ਜੋਤ ਦਾ ਪ੍ਰਕਾਸ਼ ਅੰਦਰ ਬਾਹਰ ਸਾਰੇ ਹੀ ਉਸ ਨੂੰ ਦਿਸਣ ਲੱਗ ਜਾਂਦਾ। ਤਬ ਹੁਆ ਸਗਲ ਕਰਮ ਕਾ ਨਾਸ, ਉਸ ਵੇਲੇ ਭਗਤ ਕਬੀਰ ਜੀ ਕਹਿੰਦੇ ਨੇ ਫਿਰ ਸਾਰੇ ਕਰਮਾਂ ਦਾ ਨਾਸ ਹੋ ਜਾਂਦਾ। ਜਦੋਂ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਹੋ ਜਾਵੇ ਫਿਰ ਸਾਰੇ ਕਰਮਾਂ ਦਾ ਅਵਮਾਨ ਸਵਾਹ ਹੋ ਜਾਂਦਾ, ਸਾਰੇ ਕਰਮਾਂ ਦਾ ਖਾਤਮਾ ਹੋ ਜਾਂਦਾ। ਕਿਉਂਕਿ ਇਹਦੇ ਵਿੱਚ ਜਿੱਥੇ ਗਿਆਨ ਆ ਜਾਂਦਾ ਨਾ ਤੇ ਉੱਥੇ ਫਿਰ ਕਰਮ ਨਹੀਂ ਰਹਿ ਸਕਦੇ। ਗਿਆਨ ਪਾਇਆ ਤਾਂ ਕਰਮ ਹੈ ਨਾਸ, ਜਦੋਂ ਗਿਆਨ ਪ੍ਰਾਪਤ ਹੋ ਜਾਂਦਾ ਫਿਰ ਕਰਮ ਨਾਸ ਹੋ ਜਾਂਦੇ ਨੇ। ਲੋ ਭਗਤ ਜੀ ਕਹਿੰਦੇ ਨੇ ਵੀ ਜਦੋਂ ਉਸ ਵਾਹਿਗੁਰੂ ਦੀ ਜੋਤ ਦਾ ਅੰਦਰ ਬਾਹਰ ਪ੍ਰਕਾਸ਼ ਹੋ ਗਿਆ ਤੇ ਫਿਰ ਉੱਥੇ ਸਾਰੇ ਜਿਹੜੇ ਸਕਾਮ ਕਰਮ ਸਨ ਤੇ ਅਵਮਾਨ ਵਿੱਚ ਕਰਨ ਵਾਲੇ ਕੰਮ ਸਨ ਉਹਨਾਂ ਸਾਰਿਆਂ ਦਾ ਖਾਤਮਾ ਹੋ ਗਿਆ ਤੇ ਜਿਹੜੇ ਮਹਾਂਪੁਰਖ ਨੇ ਨਿਸਕਾਮ ਕੰਮ ਤਾਂ ਜ਼ਰੂਰ ਕਰਦੇ ਨੇ, ਪਰਉਪਕਾਰ ਦੇ ਕੰਮ ਜ਼ਰੂਰ ਕਰਦੇ ਨੇ, ਪਰ ਉਹ ਵੀ ਨਿਰਮਾਣ ਤੇ ਨਿਸਕਾਮ ਹੋ ਕੇ ਹੰਕਾਰ ਵਿੱਚ ਨਹੀਂ ਕੋਈ ਉਹ ਕੰਮ ਕਰਦੇ ਤੇ ਉਸ ਵੇਲੇ ਜਿਹੜੇ ਹੰਕਾਰ ਸਹਿਤ ਸਾਰੇ ਕੀਤੇ ਕਰਮਾਂ ਦਾ ਨਾਸ ਹੋ ਜਾਂਦਾ ਹੈ।
ਜਬਲਾ ਘਟ ਮੈਂ ਦੂਜੀਆਂ ਤੋਲੋ ਮਹਿਲ ਨ ਲਾਭੈ ਜਾਨ।
ਲੋ ਇਹ ਸੱਤਾਂ ਦਿਨਾਂ ਦੁਆਰਾ ਇੱਥੋਂ ਤੱਕ ਉਪਦੇਸ਼ ਸਮਾਪਤ ਹੋਇਆ ਹੈ। ਲੋ ਹੁਣ ਅਖੀਰਲੀ ਅੱਠਵੀਂ ਪੌੜੀ ਦੇ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ, ਗੁਰਮੁਖੋ ਜਿੰਨਾ ਚਿਰ ਤੱਕ ਤੁਹਾਡੇ ਹਿਰਦੇ ਵਿੱਚ ਕੋਈ ਦੂਜੀ ਆਨ ਮਾਨ ਮਨੌਤ ਹੈ, ਤੌਲੋ ਮਹਿਲ ਨਾ ਲੱਭੈ ਜਾਨ, ਉਨਾ ਚਿਰ ਤੱਕ ਯਾਦ ਰੱਖੋ ਵਾਹਿਗੁਰੂ ਦਾ ਮਹਿਲ ਨਹੀਂ ਲੱਭ ਸਕਦਾ। ਜਿੰਨਾ ਚਿਰ ਤੱਕ ਤੁਹਾਡੇ ਮਨ ਦੇ ਵਿੱਚ ਕੋਈ ਦੂਜੀ ਮਾਨ ਮਨੌਤ ਹੈ ਨਾ, ਤੁਹਾਡਾ ਮਨ ਮੜੀਆਂ ਮਸਾਣੀਆਂ ਵੱਲ ਜਾਂਦਾ, ਕੋਈ ਪੀਰਾਂ ਫਕੀਰਾਂ ਮਗਰ ਜਾਂਦਾ ਤੇ ਜਾਂ ਪਦ ਦੇ ਜੋਤਸ਼ੀਆਂ ਵੱਲ ਭਜਦਾ, ਕਿਸੇ ਪਾਸੇ ਵੀ ਜਾਂਦਾ ਗੁਰੂ ਤੋਂ ਬਿਨਾਂ, ਉਨਾ ਚਿਰ ਤੱਕ ਇਸ ਗੱਲ ਨੂੰ ਜਾਣ ਲਓ ਤੁਹਾਨੂੰ ਵਾਹਿਗੁਰੂ ਦਾ ਮਹਿਲ ਨਹੀਂ ਲੱਭ ਸਕਦਾ।
ਰਮਤ ਰਾਮ ਸਿਓ ਲਾਗੋ ਰੰਗ ਕਹਿ ਕਬੀਰ ਤਬ ਨਿਰਮਲ ਅੰਗ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਰਮਤ ਰਾਮ ਸਿਓ ਲਾਗੋ ਰੰਗ, ਜਿਹੜਾ ਰਮਿਆ ਹੋਇਆ ਰਾਮ ਵਿਆਪਕ ਸਰੂਪ ਅਕਾਲ ਪੁਰਖ ਹੈ ਉਹਦੇ ਨਾਲ ਸਾਡਾ ਪ੍ਰੇਮ ਲੱਗਿਆ ਹੋਇਆ ਹੈ। ਕਿਉਂਕਿ ਸਿੱਖ ਧਰਮ ਦਾ ਸਿਧਾਂਤ ਵਾਹਿਗੁਰੂ ਸਰਵ ਵਿਆਪਕ ਹੈ, ਉਹਨੂੰ ਇੱਕ ਦੇਸ਼ੀ ਨਹੀਂ ਮੰਨਿਆ। ਰਮਤ ਰਾਮ ਕਬੀਰ ਭਗਤ ਜੀ ਵੀ ਉਸੇ ਦੇ ਉਪਾਸ਼ਕ ਨੇ, ਕਹਿੰਦੇ ਜਿਹੜਾ ਰਮਿਆ ਹੋਇਆ ਪਰਮੇਸ਼ਰ ਹੈ ਉਹਦੇ ਨਾਲ ਮੇਰਾ ਪ੍ਰੇਮ ਲੱਗਿਆ ਹੋਇਆ ਹੈ। ਕਹਿ ਕਬੀਰ ਤਬ ਨਿਰਮਲ ਅੰਗ, ਕਬੀਰ ਭਗਤ ਜੀ ਕਹਿੰਦੇ ਨੇ ਜਦੋਂ ਉਸ ਵਾਹਿਗੁਰੂ ਦੇ ਨਾਲ ਕਿਸੇ ਦਾ ਪ੍ਰੇਮ ਲੱਗ ਜਾਵੇ ਤੇ ਫਿਰ ਅੰਗ ਦਾ ਅਰਥ ਉਹਦਾ ਹਿਰਦਾ ਨਿਰਮਲ ਹੋ ਜਾਂਦਾ। ਹਿਰਦਾ ਤੇ ਨਿਰਮਲ ਹੋਣਾ ਹੀ ਹੋਣਾ ਹੈ ਤੇ ਅੰਗ ਦਾ ਅਰਥ ਹੈ ਉਹਦਾ ਸਰੀਰ ਵੀ ਨਿਰਮਲ ਹੋ ਜਾਂਦਾ। ਤੇ ਜਾਂ ਕੁਛ ਵਿਦਵਾਨਾਂ ਨੇ ਅੰਗ ਜਿਹੜਾ ਹੈ ਨਾ ਉਹਨੂੰ ਬਹੁ ਵਚਨ ਮੰਨਿਆ, ਕਹਿ ਕਬੀਰ ਤਾਂ ਨਿਰਮਲ ਅੰਗ। ਕਬੀਰ ਭਗਤ ਜੀ ਕਹਿੰਦੇ ਨੇ ਉਸ ਮਨੁੱਖ ਦਾ ਅੰਗ ਅੰਗ ਹੀ ਨਿਰਮਲ ਹੋ ਜਾਂਦਾ ਹੈ ਜਿਹਦਾ ਵਾਹਿਗੁਰੂ ਦੇ ਨਾਲ ਪ੍ਰੇਮ ਲੱਗ ਜਾਵੇ, ਉਹਦੇ ਸਰੀਰ ਦਾ ਅੰਗ ਅੰਗ ਵੀ ਨਿਰਮਲ ਪਵਿੱਤਰ ਹੋ ਜਾਂਦਾ, ਉਹਦੇ ਨੇਤਰ ਵੀ ਪਵਿੱਤਰ ਹੋ ਜਾਂਦੇ ਨੇ, ਹੱਥ ਵੀ ਪਵਿੱਤਰ ਹੋ ਜਾਂਦੇ ਨੇ, ਕਿਉਂਕਿ ਵਾਹਿਗੁਰੂ ਦੇ ਪ੍ਰੇਮ ਦੇ ਨਾਲ, ਸੇਵਾ ਭਗਤੀ ਦੇ ਨਾਲ, ਨਾਮ ਬਾਣੀ ਦੇ ਪ੍ਰਵਾਹ ਦੇ ਨਾਲ ਤੇ ਉਹਦਾ ਅੰਗ ਅੰਗ ਨਿਰਮਲ ਹੋ ਜਾਂਦਾ ਹੈ। ਸੋ ਭਗਤ ਕਬੀਰ ਜੀ ਨੇ ਮਹਾਨ ਬਖਸ਼ਿਸ਼ ਕੀਤੀ ਸਾਨੂੰ, ਸੱਤ ਵਾਰਾਂ ਦੁਆਰਾ, ਸੱਤ ਦਿਨਾਂ ਦੁਆਰਾ ਉਪਦੇਸ਼ ਦਿੱਤਾ ਹੈ। ਇਹਨਾਂ ਸੱਤਾਂ ਦਿਨਾਂ ਦੇ ਵਿੱਚ ਸਾਨੂੰ ਕੀ ਕੁਛ ਕਰਨਾ ਚਾਹੀਦਾ, ਸਾਨੂੰ ਕਿਧਰੇ ਹੋਰ ਜਾ ਕੇ ਪੁੱਛਣ ਦੀ ਲੋੜ ਨਹੀਂ, ਬਸ ਆਹ ਬਾਣੀ ਪੜਿਆ ਕਰੋ। ਤੇ ਹੁਣ ਇਹਦੀ ਕਥਾ ਵੀ ਹੋ ਗਈ ਹੈ, ਵਿਆਖਿਆ ਵੀ ਹੋ ਗਈ ਹੈ, ਤੇ ਇਹਨੂੰ ਸੁਣ ਲਿਆ ਕਰੋ ਤੇ ਫਿਰ ਇਸ ਤੋਂ ਅੱਗੇ ਤੁਹਾਨੂੰ ਪਤਾ ਲੱਗੇਗਾ ਵੀ ਐਤਵਾਰ ਨੂੰ ਕੀ ਕਰਨਾ, ਸੋਮਵਾਰ ਨੂੰ ਕੀ ਕਰਨਾ ਤੇ ਬਾਕੀ ਦਿਨਾਂ ਦੇ ਵਿੱਚ ਕੀ ਕਰਨਾ। ਹੋਰ ਵਹਿਮਾਂ ਭਰਮਾਂ ਦੇ ਵਿੱਚ ਕਿਤੇ ਨਹੀਂ ਪੈਣਾ, ਕੋਈ ਦਿਨ ਚੰਗਾ ਕੋਈ ਮਾੜਾ ਹੈ ਤੇ ਦਿਨ ਸਾਰੇ ਹੀ ਚੰਗੇ ਨੇ ਜਦੋਂ ਅਸੀਂ ਗੁਰੂ ਦੇ ਹੁਕਮ ਨੂੰ ਮੰਨਾਂਗੇ ਤੇ ਗੁਰੂ ਦੇ ਹੁਕਮ ਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਾਂਗੇ। ਥਿੱਤੀ ਵਾਰ ਸਭ ਸ਼ਬਦ ਸੁਹਾਏ, ਬਸ ਇਹ ਸਿਧਾਂਤ ਨੂੰ ਯਾਦ ਰੱਖਣਾ ਹੈ। ਥਿੱਤਾਂ ਤੇ ਵਾਰ ਗੁਰੂ ਸ਼ਬਦ ਦੁਆਰਾ ਸਾਰੇ ਸੋਭਨੀਕ ਹੁੰਦੇ ਨੇ। ਇਹ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾਓ ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਰਮਤ ਰਾਮ ਸਿਉ ਲਾਗੋ ਰੰਗ, ਕਹਿ ਕਬੀਰ ਤਬ ਨਿਰਮਲ ਅੰਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।